किछ कृपा की जय हो दयाल दर्शन देहो अपना ऐसे बख्श करी जय। बहुत जन्म बिछड़े थे माधो यह जन्म तुम्हारे लेखे कह रविदास आस लग जीव चिर भयो दर्शन देखे कह रविदास आस लग जीव चिर भयो दर्शन देखे सतनाम वाहे गुरु साहिब जियो किरपंत हरियंग मत तत ज्ञान बग सिद्ध है बुद्धा कुशल थान बस अंत रिख्यं त्याग मान शीतलंत हृदयंग दृढ़ संत ज्ञान रहंत जन्म हर दर्श लीणा बाजंत नानक शब्द बीणा रहंत जन्म हर दर्श लीणा बाजंत नानक शब्द बीणा। वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हाजूरी अंदर रात्रि दे दीवान दी हाजरी भर के आप जी इलाही बाणी दा कीर्तन सरवण कर रहे सी। चल रही लड़ीवार पंचम गुरुदेव जी दी इलाही बाणी दी विचार इस दे अंतर्गत जो आप जी ने आज पावन पवित्र श्लोक सरवण कीता है साहिब सतगुरु श्री गुरु अर्जन देव जी महाराज इस पवित्र श्लोक दे अंदर उपदेश दृढ़ कराते ने जिस मनुख दे ऊपर परमेश्वर जी दी कृपा हो जाए उसनू तत् ज्ञान दी प्राप्ति हुंदी है। ते गुरुदेव कहिंदे ने जिसनू तत् ज्ञान दी प्राप्ति हो जाए ओ अपनियां इंद्रियां नू वस विच कर लैंदा है, खौमे नू अहंकार नू त्याग देंदा है। ते जिथे ओ खौमे नू अहंकार नू त्याग के इन्हां इंद्रियां नू वस कर लैंदा है उथे मेरे मालक दी कृपा नाल ओदा खिरदा बिल्कुल शीतल ठंडा ते शांत हो जांदा है। जिस उपर मालक दी कृपा हो जाए उसनू तत् दी प्राप्ति है। ते असल विच जो तत् विच आनंद है ओ आनंद किसी होर वस्तु विच नहीं। गुरुदेव ने तत् ज्ञान दे बारे बेअंत बचन कीते बाणी विच कहिंदे पहली गल तां तत् ज्ञान दी प्राप्ति ही उस नूं हुंदी है जिस हिरदे विच मेरे वाहिगुरु जी दे लई विश्वास पैदा हो जाए। जिस मन विच गुरु लई प्रभु लई विश्वास नहीं भरोसा नहीं उहनूं तत् दी प्राप्ति नहीं। साहब ने तां ही बाणी विच बचन कीता कहन लगे जां कह हृदय विश्वास प्रभ आया तत् ज्ञान तिस मन प्रगटाया। जिस दे हिरदे विच श्रद्धा विश्वास यकीन ते भरोसा है ते गुरुदेव कहिंदे ने उहनूं तत् ज्ञान दी प्राप्ति है। साहब ने बाणी विच बड़े कमाल दी उदाहरण दित्ती तत् बारे। महाराज कहिंदे ने कोशिश तां सारे करदे ने कुछ प्राप्त होवे पर मना याद रखी तत् ज्ञान किसे विरले नूं मिलदा है। गुरुदेव ने उदाहरण दित्ती बड़ी सोहनी कहन लगे दुध दे अंदर घिओ मौजूद है, दुध दे विच मक्खण है, पर याद रखना हर एक नूं उस दुध विचों मक्खण दी प्राप्ति नहीं। मक्खण जिहड़ा ओ दुध दा तत् है, घिओ जिहड़ा ओ दुध दा तत् है, पर उस तत् दी उस घिओ दी प्राप्ति हर एक नूं नहीं। गुरदेव कहिंदे ने प्यारे उस मक्खण नूं घिओ नूं प्राप्त कर लई उस तत् दी प्राप्ति कर लई मनुख किन्ना उद्यम करदा है, किन्ना परिश्रम करदा है, किन्नी ओ मेहनत करदा है तां किते जाके मक्खण दी प्राप्ति हुंदी है। चाहुंदा तां हर कोई है कि मैनूं तत् ज्ञान मिल जाए, पर मिलदा ओनूं वे जिन्ने गुरु की कृपा नाल कमाई करनी आरंभ दित्ती। सतगुरु ने बाणी विच उदाहरण दित्ती, महाराज कहिंदे ने जिवें इक दुध दी उदाहरण ही लै ले। साहिब कहिंदे ने मक्खण दी प्राप्ति एवें नहीं, जिस ने पहला भांडे विच दुध पाणा है दुध बड़ा कीमती है, पर जिस भांडे विच दुध पाया जाणा है दुध चोण तो पहला दुध पाण तो पहला उस भांडे नूं चंगी तरह साफ कीता जांदा है, मांझिया जांदा है, कूचिया जांदा है। ते गुरदेव इथों तक बचन करदे ने पिंडां विच तां जिस चाटी विच दुध जमाणा होवे, जिस भांडे विच दुध पाणा होवे, जे दुध ठीक ना जमे ओनू धो के कूच के कई वारी अग दी अंगियारी लै के ओदे ते लाल मरचा पा के ओदे उपर भांडे नू मूदिया मार देंदे ने, मरचा दी धूनी दे के भांडे नू साफ करदे ने, क्योंकि ओदे अंदर दे ओ कीटाणु खत्म हो जाण जेड़े दुध नू जमन नहीं देंदे पे। साहिब कहिंदे ने भांडा धोता ओनू धूप दित्ती साफ कीता तां किते जाके दुध दी प्राप्ति होई। साहब कहिंदे ने मैले भांडे विच दुध किवें टिकेगा किवें जमेगा। पहली गल जे दुध लैण जाणी तां अंदर दे पहला भांडे नू साफ कर, भांडे नू धो, इहनू धूप दे के इहदे अंदर दे कीटाणु मार दे। ते साहब कहिंदे ने परत के जदों दुध मिल जाए ते फिर उस दुध नू माइयां बीबियां अग दे उपर गर्म करदियां ने, कारनी विच रख देना, सारा दिन ओ अग ते कड़ी जांदा है। ते जदों शाम तक ओ दुध कर जाए ते रात नूं सौण लग्या ओनू जाग लाई जांदी है, ते जाग लाउण तो बाद सारी रात ओदे जमण दी इंतजार कीती जांदी है। ते मेरे गुरदेव कहिंदे ने देख तत् दी प्राप्ति एवें नहीं, जाग तो बाद जदों दुध जम गया दही बन गया परत के माई ने प्रभात वेले अमृत वेले लक्कड़ दी मैदानी लई ते अपने हाथ नाल अटियां पकड़ के उन्हां लकड़ दियां गुलियां नूं इटियां नूं हाथ विच पकड़ के नेत्रा जिहड़ा मदानी विच पाया उस रस्सी नूं घुमाना शुरू कर दिता है। ਕਿਤਨਾ ਸਮਾਂ ਉਹ ਦੁੱਧ ਰਿੜਕਦੀ ਏ, ਰਿੜਕਣ ਤੋਂ ਬਾਅਦ ਪਾਣੀ ਪਾ ਕੇ ਠੰਡਾ ਕਿਤੇ ਜਾ ਕੇ ਫਿਰ ਉਹਨੂੰ ਤੱਤ ਦੀ ਮੱਖਣ ਦੀ ਪ੍ਰਾਪਤੀ ਹੁੰਦੀ। ਸਤਿਗੁਰੂ ਨੇ ਇਸੇ ਉਦਾਹਰਣ ਨੂੰ ਸਾਡੇ ਅੰਦਰ ਤੇ ਟੁਕਾ ਦਿੱਤਾ। ਸ਼ਬਦ ਅਸੀਂ ਬੜੀ ਵਾਰੀ ਪੜਿਆ ਤੇ ਗੁਰੂ ਨਾਨਕ ਬਾਬਾ ਜੀ ਦਾ ਸ਼ਬਦ ਏ ਤੇ ਰਾਗ ਸੂਹੀ ਦਾ ਪਹਿਲਾਂ ਹੀ ਇਹ ਸ਼ਬਦ ਏ। ਗੁਰਦੇਵ ਬਚਨ ਕਰਦੇ ਨੇ ਭਲਿਆ ਜਿਵੇਂ ਇੱਕ ਦੁਨਿਆਵੀ ਮੱਖਣ ਲੈਣ ਦੇ ਲਈ ਇਤਨੀ ਮਿਹਨਤ ਉਦਮ ਕਰਨਾ ਪੈਂਦਾ ਹੈ, ਤੇ ਜਿਨ੍ਹਾਂ ਨੇ ਬ੍ਰਹਮ ਗਿਆਨ ਰੂਪੀ ਤੱਤ ਦੀ ਪ੍ਰਾਪਤੀ ਕਰਨੀ ਏ, ਜਿਨ੍ਹਾਂ ਨੂੰ ਤੱਤ ਗਿਆਨ ਦੀ ਲੋਚਾ, ਸਭ ਤੋਂ ਪਹਿਲਾਂ ਉਹ ਆਪਣੇ ਭਾਂਡੇ ਨੂੰ, ਆਪਣੇ ਅੰਦਰ ਦੇ ਭਾਂਡੇ ਨੂੰ ਸਵੱਛ ਕਰਨ, ਭਾਂਡੇ ਨੂੰ ਸਾਫ਼ ਕਰਨ। ਗੁਰਦੇਵ ਕਹਿੰਦੇ ਨੇ ਫਿਰ ਸੇਵਾ ਦੀ, ਫਿਰ ਮਿਹਨਤ ਦੀ, ਸੇਵਾ ਦੀ, ਤੂੰ ਇਹਨੂੰ ਧੂਣੀ ਦੇ, ਧੂਪ ਦੇ, ਤੇ ਜਦੋਂ ਇਹ ਭਾਂਡਾ ਸਾਫ਼ ਹੋ ਜਾਏ, ਤੂੰ ਮਿਹਨਤ ਦੀ, ਸੇਵਾ ਦੀ ਧੂਣੀ ਦੇ ਦੇ, ਫਿਰ ਸ਼ੁਭ ਕਰਮਾਂ ਦਾ ਇਹਦੇ ਵਿੱਚ ਦੁੱਧ ਪਾਈ, ਸ਼ੁਭ ਕਰਮਾਂ ਦਾ ਦੁੱਧ ਪਾਏ, ਫਿਰ ਆਪਣੀ ਸੁਰਤ ਦੇ ਨਾਲ ਇਹਨੂੰ ਜਾਗ ਲਾ ਦੇਈ, ਤੇ ਜਦੋਂ ਸੁਰਤ ਜੀ ਜਾਗ ਦੇ ਨਾਲ ਗੁਰੂ ਕੀ ਸ਼ਬਦ ਦੀ ਕਮਾਈ ਕਰੇਗਾ, ਸੁਰਤ ਦੇ ਨਾਲ ਤੂੰ ਭਲਿਆ ਸ਼ਬਦ ਨੂੰ ਕਮਾਏਗਾ, ਫਿਰ ਯਾਦ ਰੱਖ ਜਿਵੇਂ ਇੱਕ ਮਾਈ ਦੁੱਧ ਰਿੜਕਦੀ ਏ, ਉਹਨੇ ਮਧਾਣੀ ਬਣਾਈ, ਤੂੰ ਯਾਦ ਰੱਖ ਆਪਣੀ ਜੀਭ ਨੂੰ ਬਣਾ ਮਧਾਣੀ ਦਾ ਫੁੱਲ, ਤੇ ਜਦੋਂ ਉਹ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਉਹਨਾਂ ਇੱਟੀਆਂ ਨੂੰ ਹੱਥੋਂ ਛੱਡਦੀ ਨਹੀਂ, ਤੇ ਯਾਦ ਰੱਖ ਜੇ ਤੂੰ ਅੰਦਰ ਨੂੰ ਰਿੜਕਣਾ ਚਾਹਣਾ, ਆਪਣੇ ਮਨ ਨੂੰ ਬਣਾ ਲੈ ਲੱਕੜ ਦੀਆਂ ਇੱਟੀਆਂ, ਤੇ ਇੰਨਾ ਘੁੱਟ ਕੇ ਮਨ ਨੂੰ ਕਾਬੂ ਵਿੱਚ ਕਰ ਲੈ, ਜਿਉਂ ਜਿਉਂ ਤੂੰ ਇਹਨੂੰ ਰਿੜਕੇਗਾ ਮਨ ਨੂੰ ਕਾਬੂ ਰੱਖੇਗਾ, ਤੇ ਰਸਮਾ ਜਿਹੜਾ ਫੁੱਲ ਏ ਮਧਾਣੀ ਦਾ, ਇਹ ਰਸਮਾ ਜਿਹੜੀ ਜੀਭ ਫੁੱਲ ਅੰਦਰ ਰਿੜਕੇਗੀ, ਤੇ ਫਿਰ ਦੇਖੀ ਮੇਰੇ ਮਾਲਕ ਦੀ ਕਿਰਪਾ ਨਾਲ ਤੈਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਤੱਤ ਲੈਣਾ ਤਾਂ ਭਾਂਡਾ ਧੋਏ, ਬੈਸ ਧੂਪ ਦੇਵੋ ਤਾਂ ਦੁੱਧ ਹੈ ਕੋ ਜਾਵੋ, ਪਹਿਲਾਂ ਅੰਦਰ ਦੇ ਭਾਂਡੇ ਨੂੰ ਧੋ। ਸਾਧ ਸੰਗਤ, ਜਿੰਨੀ ਦੇਰ ਤੱਕ ਅੰਦਰ ਦਾ ਭਾਂਡਾ ਧੁੱਪਦਾ ਨਹੀਂ, ਗੁਰੂ ਕੀ ਕਿਰਪਾ ਅੰਦਰ ਟਿਕਣੀ ਨਹੀਂ। ਬੜੀ ਪਿਆਰੀ ਇਹ ਘਟਨਾ ਵਿਦਵਾਨ ਸੱਜਣ ਨੇ ਦਿੱਤੀ। ਉਹ ਕਹਿੰਦੇ ਨੇ ਭਗਤ ਰਵਿਦਾਸ ਚਮੜੇ ਦਾ ਕਰਮ ਕਰਦੇ ਨੇ, ਚਮੜੇ ਦੀਆਂ ਜੁੱਤੀਆਂ ਬਣਾਉਣੀਆਂ, ਮਰੇ ਪਸ਼ੂਆਂ ਨੂੰ ਢੋਣਾ, ਪਰ ਅੰਦਰ ਪ੍ਰੀਤਮ ਦੀ ਦਇਆ, ਅੰਦਰ ਵਾਹਿਗੁਰੂ ਜੀ ਦੀ ਕਿਰਪਾ ਝੜਦੀ ਪਈ। ਤੇ ਇੱਕ ਵਿਦਵਾਨ ਲਿਖਦਾ ਸੱਜਣ ਕਿ ਇੱਕ ਸੱਜਣ ਨੇ ਰੋਜ਼ ਉਹਨਾਂ ਦੇ ਘਰ ਅੱਗੋਂ ਲੰਘਣਾ ਤੇ ਕਹਿਣਾ, ਰਵਿਦਾਸ ਜਿਹੜੀ ਆ ਕਿਰਪਾ ਤੇਰੇ ਤੇ ਵੇ, ਕੀ ਇਹ ਮੈਨੂੰ ਤੂੰ ਕੁਝ ਦੇ ਨਹੀਂ ਸਕਦਾ? ਤੇ ਭਗਤ ਰਵਿਦਾਸ ਜੀ ਨੇ ਦੇਖਣਾ ਵੀ ਇਹ ਗੱਲਾਂ ਤਾਂ ਨਾਮ ਦੀਆਂ ਜ਼ਰੂਰ ਕਰਦਾ, ਚਾਹੁੰਦਾ ਅੰਦਰ ਕੁਝ ਮਿਲ ਜਾਏ, ਪਰ ਅੰਦਰ ਵਾਲਾ ਭਾਂਡਾ ਜਿਹੜਾ ਅਤ ਮਲੀਨ ਹੋਇਆ ਪਿਆ, ਤੇ ਚੇਤੇ ਰੱਖਣਾ ਮਲੀਨ ਭਾਂਡੇ ਦੇ ਵਿਚ ਗੁਰੂ ਦੀ ਕਿਰਪਾ ਨਹੀਂ ਟਿਕਦੀ। ਸਤਿਗੁਰੂ ਨੇ ਬਾਣੀ ਵਿਚ ਵੀ ਕਿਹਾ, ਬਚਨ ਕੀਤਾ, ਕਹਿਣ ਲੱਗੇ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਜਦੋਂ ਅੱਤ ਦਾ ਭਾਂਡਾ ਮੈਲਾ ਹੋਵੇ, ਬਾਹਰੋਂ ਜਿਤਨਾ ਮਰਜ਼ੀ ਭਾਂਡੇ ਨੂੰ ਧੋਈ ਜਾ, ਜੇ ਅੰਦਰ ਹੀ ਭਾਂਡੇ ਦੇ ਹੱਥ ਨਹੀਂ ਮਾਰਨਾ ਤੇ ਬਾਹਰੋਂ ਧੋਣ ਦਾ ਲਾਭ ਕੀ? ਉਹਨੇ ਰੋਜ਼ ਕਹਿਣਾ, ਰਵਿਦਾਸ ਕਿ ਜਿਹੜੀ ਕਿਰਪਾ ਤੇਰੇ ਤੇ ਮੇਰੇ ਤੇ ਨਹੀਂ ਹੋ ਸਕਦੀ। ਤੇ ਰਵਿਦਾਸ ਜੀ ਨੇ ਇੱਕ ਦਿਨ ਫਿਰ ਕਹਿ ਦਿੱਤਾ, ਸੱਜਣਾ ਕੱਲ ਨੂੰ ਆਈ ਤੈਨੂੰ ਜ਼ਰੂਰ ਦੱਸਾਂਗੇ ਕਿ ਤੇਰੇ ਤੇ ਕਿਰਪਾ ਹੋ ਸਕਦੀ ਏ। ਤੇ ਉਹ ਲਿਖਦਾ ਵਿਦਵਾਨ ਕਿ ਦੂਸਰੇ ਦਿਨ ਉਹ ਆਇਆ, ਉਹਦਾ ਕੰਮ ਸੀ ਲੋਕਾਂ ਦੇ ਘਰਾਂ ਵਿਚ ਦੁੱਧ ਵੇਚਣਾ, ਤੇ ਰਵਿਦਾਸ ਜੀ ਜਿਸ ਭਾਂਡੇ ਵਿਚ ਚਮੜੇ ਵਾਲਾ ਪਾਣੀ ਸੀ ਜਾਂ ਜਿਸ ਭਾਂਡੇ ਵਿਚ ਪਾਣੀ ਪਾ ਕੇ ਚਮੜੇ ਨੂੰ ਭੇਂਦੇ ਸਨ, ਉਸ ਪਾਣੀ ਨੂੰ ਰੋੜ ਕੇ ਕਹਿਣ ਲੱਗੇ, ਸੱਜਣਾ ਅੱਜ ਤੂੰ ਆ ਦੁੱਧ ਨਾ ਮੇਰੇ ਇਸ ਭਾਂਡੇ ਵਿਚ ਪਾ ਜਾ ਜਿਸ ਭਾਂਡੇ ਵਿਚ ਮੈਂ ਚਮੜਾ ਭੇ ਕੇ ਰੱਖ ਲਾਉਣਾ। ਤੇ ਦੁੱਧ ਪਾਣ ਵਾਲਾ ਕਹਿੰਦਾ, ਰਵਿਦਾਸ ਜੀ ਤੁਹਾਨੂੰ ਸਮਝ ਨਹੀਂ, ਭਾਂਡਾ ਇੰਨਾ ਮੈਲਾ ਤੇ ਦੁੱਧ ਇਹਦੇ ਵਿਚ ਪਵਾਉਣਾ ਚਾਹੁੰਦੇ ਹੋ, ਦੁੱਧ ਖਰਾਬ ਹੋ ਜਾਏਗਾ। ਰਵਿਦਾਸ ਜੀ ਕਹਿਣ ਲੱਗੇ, ਪਿਆਰਿਆ ਮੈਂ ਜਦੋਂ ਚਾਹੁੰਦਾ ਵਾ ਕਿ ਇਸ ਭਾਂਡੇ ਵਿਚ ਤੂੰ ਦੁੱਧ ਪਾ ਦੇ, ਤੂੰ ਕੀ ਲੈਣਾ? ਭਾਂਡਾ ਜਿਉਂ ਜਿਹਾ ਮਰਜ਼ੀ ਹੋਵੇ, ਤੈਨੂੰ ਜ਼ਿਆਦਾ ਪਤਾ ਕਿ ਦੁੱਧ ਖਰਾਬ ਹੋਵੇਗਾ। ਤੇ ਉਸ ਦੁੱਧ ਵੇਚਣ ਵਾਲੇ ਨੇ ਕਿਹਾ, ਭਗਤ ਜੀ ਮੇਰਾ ਰੋਜ਼ ਦਾ ਕੰਮ ਏ ਲੋਕਾਂ ਦੇ ਘਰਾਂ ਦੇ ਅੰਦਰ ਜਾ ਕੇ ਦੁੱਧ ਵੇਚਣਾ, ਮੈਲੇ ਭਾਂਡੇ ਵਿਚ ਦੁੱਧ ਕਦੀ ਵੀ ਟਿਕਦਾ ਨਹੀਂ, ਜੇ ਖਰਾਬ ਜ਼ਰੂਰ ਹੁੰਦਾ। ਕਹਿਣ ਲੱਗੇ, ਸੁਣ ਪਿਆਰਿਆ ਤੇਰਾ ਕੰਮ ਏ ਦੁੱਧ ਵੇਚਣਾ, ਤੈਨੂੰ ਤਜਰਬਾ ਕਿ ਮੈਲੇ ਭਾਂਡੇ ਵਿਚ ਕਦੀ ਦੁੱਧ ਨਹੀਂ ਟਿਕਿਆ ਰਹਿੰਦਾ, ਖਰਾਬ ਹੋ ਜਾਂਦਾ। ਤੇ ਮੇਰੇ ਜੀਵਨ ਦਾ ਤਜਰਬਾ ਹੈ, ਜੇ ਮੈਲੇ ਭਾਂਡੇ ਵਿਚ ਦੁੱਧ ਨੇ ਠੀਕ ਨਹੀਂ ਰਹਿਣਾ, ਤੇ ਤੂੰ ਰੋਜ਼ ਜਿਸ ਨਾਮ ਦੀਆਂ ਗੱਲਾਂ ਕਰਨਾ ਉਹ ਮੈਲੇ ਖਿਰਦੇ ਵਿਚ ਨਹੀਂ ਟਿਕਦਾ ਹੁੰਦਾ। ਪਹਿਲਾਂ ਅੰਦਰ ਸਾਫ਼ ਕਰ, ਭਾਂਡਾ ਧੋਏ, ਬੈਸ ਧੂਪ ਦੇਵੋ
तो दूधा को जावे दूध कर्म एता अर्थ कीता तू निष्काम कर्मा दा दूध इकट्ठा कर दूध कर्म फुल सुरत समायन अपनी सुरत दी जाग ला होए निराश जमावो ते दुनिया वल्लो उपराम होके एदे तो ऊपर उठ के फिर इस दूध नू तू जमाना कर दूध कर्म फुल सुरत समायन होए निराश जमावे जपो ता एको नाम अवर निराफल काम ए मन ईती हाथ करो जिवें माइया ईती दा अर्थ मैं अगे कीता ओ लकड़ दे छोटे छोटे टुकड़े गुलियां जिन्हां नू माइया रस्सी नाल नेत्रे नाल बन के दुध रिड़कदियां ए मन ईती हाथ करो जिवें दुध रिड़कन लग्या माइया अपने हथां विचों लकड़ दियां इतियां नहीं छड़दियां जदों तू प्यारे परमेश्वर दा नाम जपणे इन्ना कु सुचेत होके दई कि इस मन नू भटकन ना दई इस मन नू पकड़ के रखे ए मन ईती हाथ करो फुन नेत्रो नींद ना आवे तू इन्ना कु सुचेत होके जप के माया दी नींद तेनू दबाए न ए तेरे वास्ते नेत्रा बन जाएगा ते सब किन्ने फिर मिलेगा पता की जदो तू आलस नू छड देगा जदो तू प्यारे मन नू काबू करेगा भांडे नू धो के रखेगा फिर मदानी दा फुल पता केड़ा है जबान रसना नाम जपो तब मथ गया जदो तू अपनी रसना दे नाल इनू मथेगा रसना नाम जपो तब मथिया इन बिद अमृत पावे जदो रसना नाल गुरु गुरु करेगा अंदर नू रिड़केगा ते फिर तेनू तत् ज्ञान दी प्राप्ति जरूर होवे ओ तत् अमृत जरूर मिलेगा साध संगत रसना हर एक दी रिड़क दीए मैं अर्ज कीती प्राप्ति किसे गुरमुख जानू हुंदी हजूर ने बाणी विच बड़े प्यारे बचन कहे भगत कबीर साहब दे शलोक आउंदे ने ओ कहंदे ने भलिओ ए जबान ता मानो रिड़कन वाली है एदे नाल ता आपा रिड़कना उन्हां ने सवासां दी गल भी कीती कहन लगे सवासां नाल अंदर नू रिड़क पर पहली गल ता ए भी रिड़कन रिड़कन विच बड़ा अंतर है जिन्हें दोधी इकट्ठा कीता ओ ता रिड़के मुबारक ते जिन्हें केवल पानी विच ही मदानी पा के बैठा ओ सारी जिंदगी रिड़कदा रहे पानी पानी रहना है पानी विचो कदी तत मखण दी प्राप्ति नहीं होनी सतगुरु कहंदे ने गुरमुख जदों भी करदा ओ मदानी पांदा है दुध विच ओ शुभ कर्मां नू लैके गुरु के शब्द नू लैके ओ इन्हां कर्मां नू इस गुरु की कृपा नू शब्द नू रिड़कदा है ते जिहड़ा मनमुख बंदा है मदानी ओ भी पांदा है ओ जबान तों गल्लां ज्ञान दीआं करदा है हिरदे विच मलीनता ते कपटे साहब कहण लगे सजणा जबान तों ज्ञान दीआं बातां हिरदे विच कपट होवे ते सारी जिंदगी भावें तू ए करी जाई ए तां इस तरह जिवें पानी विच मदानी पाली ओदे विचों कदी तत दी प्राप्ति नहीं कबीर साहब ने वचन कीता कहण लगे हिरदा कपट मुख ज्ञानी झूठे कहां बलोवस पानी ओ झूठिया मना तू सारी जिंदगी पानी रिड़के कुछ मिलेगा कबीर साहब ने वचन कीता कहण लगे प्यारे देखो कबीर माया डोलनी पवन चकोलन हार एदा अर्थ विद्वाना ने कीता जे तत दी प्राप्ति करनी है माया डोलनी आ स्थूल शरीर माया रूप कहन लगे ए डोलनी दा अर्थ ए दे डोलना नहीं इथे डोलनी दा अर्थ मानो दुध दी चाटी है ए भांडा जिदे विचो कुछ रिड़कने कबीर माया डोलनी पवन चकोलन हार इथे पवन दा अर्थ श्वास चकोलन हार दा अर्थ रिड़कना भलिया शरीर एक दुध दा भांडा ही तू अपने श्वासा नू बना मदानी ते इन्हां श्वासा नू मदानी बना के तू अंदर नू रिड़कना शुरू कर दे जदों तू वाहिगुरु कह के अंदर नू रिड़केगा ते फिर देखी भलिया तेनू एदे विचों तत् ज्ञान दी प्राप्ति होवेगी किवें कबीर माया डोलनी पवन चकोलन हार पर जेड़े गुरमुख जन हिरदे दे भांडे नू स्वश करके रिड़कदे ने संतो माखन खाया शास पिया संसार गुरमुख जन जेड़े ने माखन दरते उन्हां नू तत ज्ञान दी प्राप्ति हो गई ते जेड़े संसारी लोक ने ओ भी अपने स्वासा नू व्यर्थ गवा देंदे ने ओ केवल लस्सी तक सीमित रह गए ते रब दे गुरमुख जन जेड़े ने ओ तत ज्ञान दी प्राप्ति कर गए। अगला बचन बड़ा प्यारा उन्हां कीता कहन लगे स्वास जेड़े रिड़कदे ने ओ कियों जे होने चाहीदे ने भगत जी ने वचन कीता कबीर माया डोलनी ਪਵਨ ਵਿਹਵਾ ਹਿਵਤਾਰ ਕਹਿਣ ਲੱਗੇ ਜਿਹੜੇ ਸਵਾਸ ਨੇ ਉਹ ਠੰਡੇ ਹਿਵ ਦਾ ਅਰਥ ਵੈਸੇ ਬਰਫ ਤੇ ਵਿਦਵਾਨ ਸੱਜਣਾ ਦੇ ਇਹਦੇ ਅਰਥ ਕੀਤੇ ਨੇ ਨਾਮ ਵਿਚ ਠੰਡਕ ਪਿਆਰੇ ਜਿਹੜੇ ਗੁਰੂ ਕੀ ਕਿਰਪਾ ਲੈ ਕੇ ਨਾਮ ਵਿਚ ਸਵਾਸ ਠੰਡੇ ਹੋ ਗਏ ਨੇ ਜਦੋਂ ਇਹਨਾਂ ਨਾਲ ਤੂੰ ਅੰਦਰ ਨੂੰ ਰਿੜਕੇਗਾ ਤੇ ਫਿਰ ਤੈਨੂੰ ਤਤ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਕਿਰਪਾ ਕਰਦੇ ਨੇ, ਕਹਿੰਦੇ ਉਸ ਮਾਲਕ ਨੇ ਕਿਰਪਾ ਕੀਤੀ, ਉਹਦੀ ਕਿਰਪਾ ਦੇ ਨਾਲ ਤਤ ਗਿਆਨ ਦੀ ਪ੍ਰਾਪਤੀ ਹੋ ਗਈ। ਇਹੋ ਜਿਹਾ ਹਿਰਦਾ ਟਿਕ ਗਿਆ, ਹੁਣ ਇੰਦਰੇ ਬਾਹਰ ਨੂੰ ਭਟਕਦੇ ਨਹੀਂ, ਮਨ ਟਿਕ ਗਿਆ, ਅੰਦਰ ਸ਼ਾਂਤੀ ਏ, ਮਨ ਡੋਲਦਾ ਨਹੀਂ, ਹਿਰਦਾ ਬਿਲਕੁਲ ਸ਼ੀਤਲ ਹੋ ਚੁੱਕਾ। ਸਤਿਗੁਰੂ ਕੀ ਬਾਣੀ ਵਿਚ ਹੀ ਬਚਨ ਏ, ਇਹ ਇੰਦਰੇ ਗੁਰੂ ਕੀ ਕਿਰਪਾ ਨਾਲ ਫਿਰ ਟਿਕ ਗਏ ਨੇ। ਸਾਹਿਬ ਜੀ ਦੀ ਬਾਣੀ ਵਿਚ ਭਗਤ ਕਬੀਰ ਸਾਹਿਬ ਦੇ ਸ਼ਬਦ ਏ, ਰਾਗ ਸੁਰਤ ਦੇ ਅੰਦਰ ਬਚਨ ਕਰਦੇ ਨੇ, ਸੰਤੋ ਮਨ ਪਵਨੈ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ। ਫੇ ਰੱਬ ਦੇ ਪਿਆਰੇ ਸੰਤ ਜਨੋ ਮਨ ਪਵਨੈ ਸੁਖ ਬਣਿਆ। ਪਵਨੈ ਦਾ ਅਰਥ ਇੱਥੇ ਕੀਤਾ ਜਿਹੜਾ ਕਦੀ ਟਿਕਦਾ ਨਹੀਂ। ਵੈਸੇ ਬਾਣੀ ਦਾ ਅੰਦਰ ਪਵਨ ਦੇ ਅਰਥ ਸਵਾਸ ਵੀ ਨੇ, ਪਵਨ ਦੇ ਅਰਥ ਜ਼ਿੰਦਗੀ ਦੀ ਆ ਜਿਹੜੀ ਰਫਤਾਰ ਏ ਸਤਿਆ ਪਰਮੇਸ਼ਵਰ ਵੀ ਇਹ ਵੀ ਨੇ, ਤੇ ਪਵਨ ਦਾ ਅਰਥ ਇੱਥੇ ਉਸ ਦੇ ਨਾਲ ਤੁਲਨਾ ਦਿੱਤੀ ਜਿਵੇਂ ਪਵਨ ਹਵਾ ਕਦੀ ਨਹੀਂ ਟਿਕਦੀ, ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਣੋ ਮੇਰਾ ਮਨ ਕਦੀ ਨਹੀਂ ਸੀ ਟਿਕਦਾ, ਪਰ ਅੱਜ ਗੁਰੂ ਨੇ ਕਿਰਪਾ ਕਰ ਦਿੱਤੀ, ਮਨ ਟਿਕ ਗਿਆ। ਕਹਿਣ ਲੱਗੇ ਸੰਤੋ ਮਨ ਪਵਨੈ ਸੁਖ ਬਣਿਆ, ਹੁਣ ਪਵਨ ਵਰਗਾ ਤੜਪਣ ਵਾਲਾ ਮਨ ਜਿਹੜਾ ਇਹ ਟਿਕ ਗਿਆ, ਸੁਖ ਹੋ ਗਿਆ, ਤੇ ਕਿਵੇਂ ਕਿਸ ਜੋਗ ਪ੍ਰਾਪਤ ਗਣਿਆ। ਕਹਿਣ ਲੱਗੇ ਕੁਝ ਕੁ ਪ੍ਰਾਪਤੀ ਦੇ ਯੋਗ ਹੋ ਗਿਆ, ਇਹ ਮਨ ਹੁਣ ਟਿਕ ਗਿਆ। ਤੇ ਪੁੱਛੀਏ ਭਗਤ ਕਬੀਰ ਸਾਹਿਬ, ਜਿਹੜਾ ਮਨ ਪਵਨ ਦੀ ਤਰ੍ਹਾਂ ਭਟਕਦਾ ਸੀ, ਜਿਹੜਾ ਕਦੀ ਵੀ ਟਿਕਦਾ ਨਹੀਂ ਸੀ, ਇਹ ਕਿਵੇਂ ਟਿਕ ਗਿਆ? ਤੇ ਅੱਗੇ ਭਗਤ ਜੀ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਆਪਣੇ ਆਪ ਤਾਂ ਟਿਕਦਾ ਨਹੀਂ ਸੀ, ਜਿੱਦਣ ਪੂਰੇ ਸਤਿਗੁਰੂ ਕੇ ਚਰਨਾਂ ਵਿਚ ਜਾ ਕੇ ਨਮਸਕਾਰ ਕੀਤੀ ਤੇ ਮੇਰੇ ਗੁਰਦੇਵ ਨੇ ਸਿਰ ਤੇ ਹੱਥ ਰੱਖ ਕੇ ਮੈਨੂੰ ਉਹ ਕਮਜ਼ੋਰੀਆਂ ਦੱਸ ਦਿੱਤੀਆਂ ਜਿਨ੍ਹਾਂ ਕਰਕੇ ਮਨ ਦਿਨ ਰਾਤ ਭਟਕਦਾ ਰਹਿੰਦਾ ਸੀ। ਸੰਤੋ ਮਨ ਪਵਨੈ ਸੁਖ ਬਣਿਆ ਕਿਸ ਜੋਗ ਪ੍ਰਾਪਤ ਗਣਿਆ। ਹੁਣ ਕੀ ਹੋਇਆ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਪੂਰੇ ਸਤਿਗੁਰੂ ਨੇ ਮੋਰੀ ਦਾ ਅਰਥ ਉਹ ਕਮਜ਼ੋਰੀ ਦੱਸ ਦਿੱਤੀ, ਜਿਸ ਰਸਤੇ ਮੇਰੇ ਅੰਦਰ ਮਾਨੋ ਵਕਾਰ ਪ੍ਰਵੇਸ਼ ਕਰਦੇ ਸਨ ਤੇ ਜਿਵੇਂ ਮੇਰੇ ਇੰਦਰੇ ਬਾਹਰ ਭਟਕਦੇ ਸਨ, ਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਉਹ ਅੰਦਰ ਦੀ ਰਮ ਸਮਝਾ ਦਿੱਤੀ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਇਹ ਚੋਰੀ ਚੋਰੀ ਵਕਾਰ ਅੰਦਰ ਜਾਂਦੇ ਸਨ, ਗੁਰੂ ਦੀ ਕਿਰਪਾ ਨਾਲ ਹੁਣ ਮੂੰਦ ਲਈਏ ਦਰਵਾਜੇ, ਇਹਨਾਂ ਮੈਂ ਗਿਆਨ ਇੰਦਰੀਆਂ ਨੂੰ ਬੰਦ ਕਰ ਲਿਆ ਤੇ ਅੱਗੇ ਤਾਂ ਅੰਦਰ ਮਾਇਆ ਦਾ ਸ਼ੋਰ ਸ਼ਰਾਬਾ, ਅੱਗੇ ਤਾਂ ਅੰਦਰ ਵਕਾਰਾਂ ਦੇ ਢੋਲ ਵੱਜਦੇ ਸਨ, ਹੁਣ ਗੁਰੂ ਨੇ ਕਿਰਪਾ ਕਰ ਦਿੱਤੀ, ਅੰਦਰ ਕੋਈ ਇਹੋ ਜਿਹਾ ਸ਼ਬਦ ਚੱਲਣ ਲੱਗ ਪਿਆ। ਅੱਗੇ ਬੋਲ ਕੇ ਸ਼ਬਦ ਪੜਦਾ ਸਾਂ, ਹੁਣ ਅੰਦਰ ਕਿਰਪਾ ਕਰ ਦਿੱਤੀ ਬੋਲਦਾ ਨਹੀਂ, ਪਰ ਅੰਦਰ ਇੱਕ ਰਸ ਜਿਹੜਾ ਨਿਰੰਤਰ ਉਹ ਸ਼ਬਦ ਚੱਲੀ ਜਾਂਦਾ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਮੂੰਦ ਲਈਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਕਹਿਣ ਲੱਗੇ ਹੁਣ ਇਹ ਦਰਵਾਜੇ ਮੁੰਦ ਲਏ ਨੇ, ਇਹਨਾਂ ਦਰਵਾਜਿਆਂ ਨੂੰ ਕਿਵੇਂ ਮੁੰਦਿਆ ਜਾਏ, ਕਿਵੇਂ ਇਹਨਾਂ ਨੂੰ ਮੁੰਦੀਏ। ਹੁਣ ਇੱਕ ਪਾਸੇ ਤਾਂ ਬਾਣੀ ਵਿਚ ਇਹ ਵੀ ਕਿਹਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ ਲਗਾਇਓ। ਧਿਆਨ ਰੱਖਣਾ, ਉਥੇ ਵੀ ਦਰਵਾਜੇ ਬੰਦ ਕਰਨ ਦੀ ਗੱਲ ਕੀਤੀ, ਪਰ ਬਗਲ ਬਿਰਤੀ ਨਾਲ, ਬਗਲੇ ਵਾਲੀ ਬਿਰਤੀ ਨਾਲ ਨਹੀਂ। ਨੇਤਰ ਤਾਂ ਬਗਲਾ ਵੀ ਬੰਦ ਕਰਦਾ, ਪਰ ਅੰਦਰ ਜਿਹੜਾ ਉਹ ਕਪਟ ਨਾਲ ਭਰਪੂਰ ਏ। ਕਿਵੇਂ ਗੁਰੂ ਦੀ ਕਿਰਪਾ ਨਾਲ ਇਹ ਦਰਵਾਜੇ ਬੰਦ ਕਰੀਏ? ਤੇ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਚ ਇਸ ਸਵਾਲ ਦਾ ਉੱਤਰ ਦੇ ਦਿੱਤਾ। ਕਹਿਣ ਲੱਗੇ ਗੁਰਸਿੱਖਾ, ਆ ਗੁਰੂ ਕੇ ਬਚਨਾਂ ਨਾਲ ਤੈਨੂੰ ਸਮਝਾਵਾਂ ਇਹ ਦਰਵਾਜੇ ਕਿਵੇਂ ਬੰਦ ਕਰਨੇ ਨੇ। ਦਰਵਾਜੇ ਨੇ ਨੇਤਰ, ਆ ਕੰਨ, ਇਹ ਜੇਬਾ ਇੰਦਰੀ, ਤੇ ਗੁਰੂ ਅਰਜਨ ਸਾਹਿਬ ਨੇ ਕਮਾਲ ਦੇ ਬਚਨ ਕਹਿ, ਜੇ ਭਗਤ ਜੀ ਕਹਿੰਦੇ ਨੇ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲਈਏ ਦਰਵਾਜੇ ਕਿਵੇਂ ਮੁੰਦ ਲੈ? ਤੇ ਗੁਰੂ ਅਰਜਨ ਪਿਤਾ ਜੀ ਕਹਿਣ ਲੱਗੇ, ਮਿਥਿਆ ਨਾਹੀ ਰਸਨਾ ਪਰਸ, ਕਿਵੇਂ ਮੈਂ ਦਰਵਾਜਿਆਂ ਨੂੰ ਮੁੰਦਣਾ? ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਆਪਣੀ ਜ਼ਬਾਨ ਨੂੰ ਤੂੰ ਝੂਠ ਟੱਚ ਹੀ ਨਾ ਕਰਨ ਦੇ। ਇੱਕ ਗੱਲ ਸੋਚ ਲੈ ਵੀ ਮੇਰੇ ਵਾਹਿਗੁਰੂ ਜਿਹੜੀ ਤੂੰ ਰਸਨਾ ਦਿੱਤੀ ਹੈ, ਮੈਂ ਇਸ ਰਸਨਾ ਦੇ ਉੱਪਰ ਝੂਠ ਨਹੀਂ ਬਹਿਣ ਦੇਣਾ, ਇਸ ਰਸਨਾ ਦੇ ਉੱਪਰ ਮੈਂ ਆਪਣੇ ਗੁਰੂ ਕੇ ਸ਼ਬਦ ਨੂੰ ਟਿਕਾਣਾ। ਮਿਥਿਆ ਨਾਹੀ ਰਸਨਾ ਪਰਸ, ਮੂੰਦ ਲਈਏ ਦਰਵਾਜੇ, ਮਿਥਿਆ ਨਾਹੀ ਰਸਨਾ ਪਰਸ, मन में प्रीत निरंजन दर्श। मन में प्रीत जे प्रीतम नहीं ना मिलिया, हिरदे विच प्रेम पैदा कर, मैं अपने वाहगुरु दे दर्शन करने ने। जे तेरे हिरदे विच दर्शन दी प्यास होवेगी ते मेरा वाहगुरु एक दिन तेरे ते कृपा जरूर करेगा। मिथिया नाही रसना परस, मन में प्रीत निरंजन दर्श। ते आ जेड़े दरवाजे अखां ने ना, साध संगत आप गुरमुख जन बैठे हो, अंदर दे मन नूं पटकाण विच सब तो ज्यादा जे इंद्रियां विचो सब तो ज्यादा कोई बर्बादी अंदर दी करदा ते आ दो नेत्र, क्योंकि जो कुछ देखते ने यह तस्वीर मन नूं दे दिंदे ने। मन बड़ा चंचल है, इना चंचल है, ताकत इहदे कोल बड़ी है। जिवें हुण किते कोई कैमरे नाल फोटो खिंचदा है ना, वह फोटो खिंच के तां दे दिंदा जिन्नी खिंची है, तो वह नैगेटिव अपने को रख लैंदा। तो इन्ना सैणा कहिंदा तू फोटो बेशक मर्जी लै जा, पर याद रखी जिदन मेरा चित कीता नैगेटिव मेरे कोल है, मैं परत के फिर मूर्त बना लैनी। अखां जिहड़ियां ने कैमरा ने यह तस्वीर खिंचदियां ने, ते मन इन्ना भैड़ा यह नैगेटिव सोच के रख लैंदा, जिहड़ी शकल देखी वह तां अखां तो दूर हो गई, पर पापी मन उस रूप नूं चेते कर करके विकार भुगी जांदा, क्योंकि उन्हें नैगेटिव सामभ के रखे। साहब कहने देख किवें मुंदना, पहला रसना नूं मिथिया नाही रसना परस, मन में प्रीत निरंजन दर्श, पर तिरिया रूप ना पेखै नेत्र, साध की तैल संत संघेत। अगला काम पता किवें कर, न सुने काहू की निंदा करनी, तां बड़े दूर दी गल, मेरा गुरु कहिंदा तू निंदिया सुनी भी ना। चेते रखना करन नाल भी अंदर मैला हुंदा है, ते सुन नाल भी अंदर मैला हुंदा जे। हो सकदा कोई गुरमुख जन जिदा जीवन बड़ा उच्चा होवे, मैं उदाहरण सिर्फ दे रहा, साडे मन विच ओहदे लई अदब बने है, पर जे किसे कोई ओहदे नाल ईरखा करदा होवे ते ओह एवें ईरखा विच आ के निंदिया करदा भी इह बड़ा माड़ा है। जिहड़ा साडे अंदर अदब बनिया ना, चेते रखियो जदों भी सामने आएगा इको दम गल खटकेगी, यार इहदे बारे तां फलाणे बंदे ने आ गल कही सी, गुरु ने तां इथों तक कह दिता भलिया, निंदिया करन वालियां दी सेवा भी थाए नहीं पैंदी। साहब दा बचन हुंदा है तै नर क्या पुराण सुन कीना, भगत परमानंद जी, तै नर क्या पुराण सुन कीना, अन्न पावनी भगत ना उपजी, भूखे दान ना दीना, काम ना बिछड़ियो क्रोध ना बिछड़ियो, लोभ ना छूटियो देवा, पर निंदा मुखते नहीं छूटी ने फल पई सब सेवा। कर ना सुने काऊ की निंदा, सब ते जाने आपस को मंदा, किसे दी निंदिया ना करी। भाई गुरदास कहिंदे ने मैं उस सिख तो कुर्बान है जेड़ा निंदिया हुंदी होवे ते इको दम बला के लंघ जाए, ते कह मेरे वाहगुरु कन्नी बुझे दायरा कीती वगे पौन, मेरे कन्ना विच आवाज ना पै। भाई गुरदास ताई कहिंदे ने हौ तिस घोल कमाया, पर निंदा सुन आप हटावे, पराई निंदिया सुन के पिछा हो जाए। करन ना सुने काहू की निंदा, सब ते जाने आपस को मंदा, गुर प्रसाद बिखिया पर हरे, जदो तू इस तरह इंद्रिया नू काबू करेगा फिर मेरा गुरु कृपा करके तेरे अंदर दी मैल नू धो देगा। गुर प्रसाद बिखिया पर हरे, मन की बासना मन ते करे, ते फिर जदो मूंद लिए दरवाजे हुण की होया, इंद्री जित पंच दोख ते रहत, नानक कोट कोट मदे को ऐसा परस। कहने करोड़ा विचों कोई एहो जे जीवन वाला हुंदा जिदे अंदर रंचक मात्र भी इन्हां वकारां दी शोध। भगत नाम भगत कबीर साहब कह रहे ने, संतो मन पवने सुख बनिया, किस जोग प्राप्त गणिया, गुर दिखलाई मोरी, जित मिर्ग परत है चोरी, मूंद लिए दरवाजे बाजी अले अनहद बाजे। हुण कियो जे वाजे वजदे ने, आ बार भी वाजे वजदे ने ना, गुरुदेव ने ताई ता क्या कह लगे, वाजे बड़े थे कमाल दे ने, औंदिया सार बंदे नू मोह लैंदे ने। साहब ने क्या कह लगे, वात वजन टमक भेरियां, मन लथे लैंदे फेरियां, इत्थे ता वकार आकड़ आकड़ के निकलदे ने। कई तरह दे वाजे ने, पर जदों गुरु मेहर करे रहमत करे, यह वैसे है मानन वाली चीजा। साहब करे मूह छोटा गल वड्डी आपां कर देने आ, असल विच ए वाजे भी गुरु दी कृपा नाल ही ने। साहब जी कहन लगे हुण अंदर निरंतर अनहद दी धुनी है जिदी हद कोई नहीं, एक रस वजदा पिया। साहब कहिंदे ने फिर जदों इस दी कृपा हो जाए गुरु दी, उदों बंदा इंद्रियां नूं काबू करदा है। ते अगला बचन कीता फिर कहिंदे ने, ओहदा हिरदा शांत है, अंदर ओहदे टिकाओ वे, ਈਰਖਾ ਨਿੰਦਿਆ ਚੁਗਲੀ ਦਵੈਸ਼ ਦੀ ਅੱਗ ਤੋਂ ਬਚ ਗਏ ਤੇ ਜਿਸ ਪ੍ਰੀਤਮ ਦੇ ਅਸੀਂ ਬਚਨ ਪੜ੍ਹਨੇ ਆ ਨਾ ਉਸ ਗੁਰਦੇਵ ਨੇ ਕੇਵਲ ਕਿਹਾ ਨਹੀਂ ਉਹਦਾ ਹਿਰਦਾ ਸ਼ਾਂਤ ਸੀ ਮੇਰਾ ਗੁਰੂ ਆਪ ਠੰਡਾ ਹੈ ਤਾਂ ਹੀ ਤਾਂ ਗੁਰਦੇਵ ਕਹਿੰਦੇ ਨੇ ਗੁਰਦਾਤਾ ਗੁਰ ਹੀ ਵਹਿ ਘਰ ਦੀ ਗੁਰ ਦੀਪਕ ਤਿਉਂ ਲੋਏ ਮੇਰਾ ਗੁਰੂ ਤਾਂ ਬਰਫ ਦਾ ਘਰ ਏ ਠੰਡ ਦਾ ਘਰ ਏ ਤੇ ਇੰਨਾ ਠੰਡ ਦਾ ਘਰ ਏ ਜੇ ਕੋਈ ਇਸ ਗੁਰੂ ਨੂੰ ਵੀ ਅੱਗ ਉੱਤੇ ਬਿਠਾਉਣ ਦੀ ਕੋਸ਼ਿਸ਼ ਕਰੇ ਮੇਰੇ ਗੁਰੂ ਦੀ ਠੰਡ ਤਾਂ ਵੀ ਖਤਮ ਨਹੀਂ ਹੁੰਦੀ ਇੱਕ ਅਦੀਬ ਨੇ ਬੜੀ ਪਿਆਰੀ ਘਟਨਾ ਕਹੀ ਸਾਹਿਬ ਕਹਿੰਦੇ ਨੇ ਜਦੋਂ ਤਤ ਦੀ ਪ੍ਰਾਪਤੀ ਹੋਈ ਅੰਦਰ ਸ਼ਾਂਤ ਤੇ ਠੰਡਾ ਹੋ ਗਿਆ ਮੇਰੇ ਹਜ਼ੂਰ ਤੱਤੀ ਤਵੀ ਤੇ ਬੈਠੇ ਨੇ ਸਹਿਬ ਪੰਚਮ ਪਿਤਾ ਜੀ ਤੇ ਕਹਿੰਦੇ ਨੇ ਵਿਦਵਾਨ ਸੱਜਣਾ ਦੇ ਵਿਚਾਰ ਨੇ ਕਹਿੰਦੇ ਨੇ ਅੱਗ ਤਪਦੀ ਪਈ ਸੀ ਜੇਠ ਦਾ ਮਹੀਨਾ ਤਪਦਾ ਪਿਆ ਲੋ ਤਪਦੀ ਪਈ ਏ ਰੇਤ ਤਪਦੀ ਪਈ ਏ ਤੇ ਸਾਈ ਮੀਆਂ ਮੀਰ ਆਇਆ ਤੇ ਜਦੋਂ ਮੇਰੇ ਪ੍ਰੀਤਮ ਦੇ ਦੀਦਾਰ ਕੀਤੇ ਉਹ ਮੁਖੜਾ ਜਿਹੜਾ ਹਰਿਮੰਦਰ ਸਾਹਿਬ ਸਰੰਦਾ ਲੈ ਕੇ ਬਹਿੰਦਾ ਸੀ ਮੇਰੇ ਗੁਰੂ ਪਿਤਾ ਜੀ ਤੇ ਜਿਹਦੇ ਮੁੱਖ ਵਿੱਚੋਂ ਇਹ ਬਚਨ ਨਿਕਲਦੇ ਸਨ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਚ ਪੰਦੜੀ ਲਾਲੀ ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਦੇਖਿਆ ਇੰਨਾ ਹਿਰਦਾ ਠੰਡਾ ਤੱਤੀ ਤਵੀ ਤੇ ਬੈਠੇ ਤੇ ਸਾਈ ਦੀਆਂ ਭੁੱਬਾਂ ਨਿਕਲ ਗਈਆਂ ਮੈਂ ਅਰਜ਼ ਕਰ ਰਿਹਾ ਜਿਹਦਾ ਅੰਦਰ ਤੱਕ ਗਿਆਨ ਦੀ ਪ੍ਰਾਪਤੀ ਏ ਪਿਆਰਿਓ ਉਹਨੂੰ ਫਿਰ ਅੰਦਰ ਦੀ ਠੰਡ ਨੂੰ ਕੋਈ ਖੋਹ ਨਹੀਂ ਸਕਦਾ ਸਾਹਿਬ ਬੈਠੇ ਤੱਤੀ ਤਵੀ ਤੇ ਸਾਈ ਮੀਆਂ ਮੀਰ ਦੀਆਂ ਭੁੱਬਾਂ ਨਿਕਲ ਗਈਆਂ ਕਹਿਣ ਲੱਗਾ ਦਾਤਿਆ ਇਹ ਕੀ ਕੌਤਕ ਹਜ਼ੂਰ ਨੇ ਪ੍ਰੇਮ ਨਾਲ ਕਿਹਾ ਕਹਿਣ ਲੱਗੇ ਸਾਈ ਯਾਦ ਰੱਖ ਅੱਜ ਗਰਮੀ ਅੱਤ ਦੀ ਸੂਰਜ ਵੀ ਜੇਠ ਦੇ ਮਹੀਨੇ ਵਿੱਚ ਤਪਦਾ ਪਿਆ ਅੱਗ ਵੀ ਤਪਦੀ ਪਈ ਏ ਤਵੀ ਵੀ ਤਪਦੀ ਪਈ ਏ ਇਹ ਬਾਲੂ ਇਹ ਰੇਤ ਵੀ ਤਪਦੀ ਪਈ ਏ ਕੇਵਲ ਇਹ ਹੀ ਨੀ ਤਪਦੇ ਚੰਦੂ ਵੀ ਅੰਦਰੋਂ ਤਪਦਾ ਪਿਆ ਮੁਰਤਜਾ ਖਾਂ ਵੀ ਅੰਦਰੋਂ ਤਪਦਾ ਪਿਆ ਜਹਾਂਗੀਰ ਵੀ ਅੰਦਰੋਂ ਤਪਦਾ ਪਿਆ ਪਰ ਚੇਤੇ ਰੱਖਣਾ ਜਹਾਂਗੀਰ ਗੁਰਦੇਵ ਦੀ ਸ਼ਹਾਦਤ ਦਾ ਹੁਕਮ ਦੇ ਕੇ ਆਪ ਕਸ਼ਮੀਰ ਨੂੰ ਚਲਾ ਗਿਆ ਸੀ ਕਹਿਣ ਲੱਗੇ ਉਹ ਵੀ ਤਪਦਾ ਉਹਨੂੰ ਠੰਡੇ ਥਾਵਾਂ ਤੇ ਜਾ ਕੇ ਵੀ ਤਪਸ਼ ਨਹੀਂ ਮਿੱਟੀ ਸਾਰੇ ਤਪਦੇ ਪਏ ਨੇ ਪਰ ਯਾਦ ਰੱਖੀ ਗੁਰੂ ਰਾਮਦਾਸ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਦਾ ਹਿਰਦਾ ਤੱਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਠੰਡਾ ਉਸ ਅਦੀਬ ਨੇ ਚਾਰ ਕੁ ਪੰਕਤੀਆਂ ਕਾਵ ਰਚਨਾ ਦੀਆਂ ਕਹੀਆਂ ਮਨ ਨੂੰ ਬੜੀਆਂ ਲੱਗੀਆਂ ਉਹ ਲਿਖਦਾ ਚਾਰੋਂ ਤਰਫ ਅੱਗ ਬਰਸੇ ਸੇਕ ਸੀ ਤਨ ਸਾਰ ਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ ਹੋ ਵਿਆਕੁਲ ਰੋ ਪਿਆ ਚੀਖੇ ਤੇ ਢਾਈ ਮਾਰਦਾ ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਪਰ ਮੇਰੇ ਹਿਰਦੇ ਨੂੰ ਵੇਖ ਹਿਰਦੇ ਵਿਚ ਠੰਡ ਬੜੀ ਉਹ ਠੰਡ ਕਿੱਥੋਂ ਮਿਲੀ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਉਹ ਠੰਡ ਕਿਵੇਂ ਮਿਲਦੀ ਏ ਚੇਤੇ ਰੱਖਣਾ ਠੰਡ ਦੀ ਰੁੱਤ ਆ ਨਿਕਲਣੀ ਏ ਬਸੰਤ ਆਉਂਦੀ ਗੁਰਦੇਵ ਨੇ ਕਮਾਲ ਦੇ ਬਚਨ ਕਹਿ ਕਹਿਣ ਲੱਗੇ ਜੇ ਅੰਦਰ ਨਾਮ ਨਹੀਂ ਨਾ ਤੇ ਚੇਤੇ ਰੱਖੀ ਬਸੰਤ ਦੀ ਰੋਗ ਰੁੱਤ ਵਿਚ ਵੀ ਲੋਕ ਸੜਦੇ ਹੁੰਦੇ ਨੇ ਬਚਨ ਕੀਤਾ ਨਾਨਕ ਤਿੰਨਾ ਬਸੰਤ ਹੈ ਕਿਹੜੇ ਠੰਡੇ ਨੇ ਕਿਹੜੇ ਟਿਕੇ ਨੇ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੇ ਜਲੰਤ ਜਿਹਦਾ ਅੰਦਰ ਠੰਡਾ ਫਿਰ ਕਹਿੰਦਾ ਆ ਸਾੜ ਤਪੰਦਾ ਤਿਸ ਲੱਗਾ ਹਰ ਨਾ ਨਾ ਜਿੰਨਾ ਪਾਸ ਜਿਹਦੇ ਹਿਰਦੇ ਵਿਚ ਵਾਹਿਗੁਰੂ ਨਹੀਂ ਤਪਸ਼ਤਾ ਉਹਨੂੰ ਅੱਜ ਮੇਰੇ ਗੁਰਦੇਵ ਨੇ ਬਚਨ ਕੀਤਾ ਕਹਿਣ ਲੱਗੇ ਮੇਰੇ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿਰਪੰਥ ਕਿਰਪੰਥ ਹਰਿਯੰਗ ਉਸ ਹਰੀ ਵਾਹਿਗੁਰੂ ਜੀ ਨੇ ਕਿਰਪੰਥ ਦਾ ਅਰਥ ਜਦੋਂ ਕਿਰਪਾ ਕੀਤੀ ਮਤ ਤਤ ਗਿਆਨ ਮਤ ਤਤ ਗਿਆਨ ਉਹਦੀ ਕਿਰਪਾ ਦੇ ਨਾਲ ਤਤ ਗਿਆਨ ਦੀ ਪ੍ਰਾਪਤੀ ਹੋ ਗਈ ਤਤ ਗਿਆਨ ਮਿਲ ਗਿਆ ਤੇ ਉਸ ਤਤ ਗਿਆਨ ਦੇ ਕੀ ਲੱਛਣ ਨੇ ਸਾਹਿਬ ਕਹਿਣ ਲੱਗੇ ਬਖਸ਼ਿਦਿਆ ਬੁੱਧਾ ਆਹ ਜਿਹੜੀ ਬੁੱਧੀ ਹੈ ਨਾ ਕਹਿਣ ਲੱਗੇ ਇਹਦੇ ਵਿਚ ਪੂਰਨ ਖੜਾਓ ਆਉਂਦਾ ਹੈ ਇਹਦੇ ਅੰਦਰ ਪੂਰਾ ਖੇੜਾ ਹੈ ਯਾਦ ਰੱਖਣਾ ਕਈ ਵਾਰੀ ਚਿਹਰੇ ਖਿੜੇ ਹੋਏ ਦਿਸਦੇ ਨੇ ਪਰ ਅੰਦਰ ਜਿਹੜੇ ਨੇ ਉਹ ਤਪੇ ਹੁੰਦੇ ਨੇ ਜਿਹਨੂੰ ਤਤ ਗਿਆਨ ਦੀ ਪ੍ਰਾਪਤੀ ਉਹਦੀ ਬੁੱਧੀ ਅੰਦਰ ਪੂਰਨ ਖਿੜਾਓਵੇ ਤੇ ਖਿੜਦੇ ਉਹੀ ਜਿਹੜੇ ਪਹਿਲਾਂ ਭਰਪੂਰ ਹੋ ਜਾਣ ਖੇੜਾ ਕੇਵਲ ਉਹਨਾਂ ਤੇ ਵੀ ਜਿਹੜੇ ਭਰਪੂਰ ਨੇ ਆਹ ਫੁੱਲ ਖਿੜਦਾ ਚੇਤੇ ਰੱਖਣਾ ਫੁੱਲ ਤੇ ਵੀ ਖੇੜਾ ਉਦਣ ਜਿੱਦਣ ਮਹਿਕ ਨਾਲ ਭਰਪੂਰ ਏ ਜਿੰਨੀ ਦੇਰ ਤੱਕ ਇਹ ਭਰਪੂਰ ਨੀ ਉਹਦੀ ਉਦੋਂ ਪਹਿਲਾਂ ਖਿੜਦਾ ਵੀ ਨਹੀਂ ਖੇੜੇ ਉਹਨਾਂ ਤੇ ਜਿਹੜੇ ਅੰਦਰੋਂ ਪਹਿਲਾਂ ਭਰਪੂਰ ਨੇ, ਬਖਸ਼ਿਤ ਦਿਆ ਬੁੱਧਾ, ਕੁਸ਼ਲ ਥਾਨੰਗ, ਕੁਸ਼ਲ ਦਰ ਤੇ ਸੁਖ, ਉਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਏ ਜਿੱਥੇ ਇੰਨਾ ਕੁ ਸੁਖ ਏ, ਤੇ ਜਿੱਥੇ ਫਿਰ ਜਗਿਆਸੂ ਕਹਿੰਦਾ ਮਾਈ ਮੇਰਾ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ, ਕਿਰਦਾ ਜਿਹੜਾ ਸੁਖ ਨਾਲ ਭਰਪੂਰ ਹੋ ਗਿਆ। ਸਾਹਿਬ ਜੀ ਕਹਿੰਦੇ ਨੇ, ਅਗਲਾ ਬਚਨ ਕਰਦੇ ਨੇ, ਖੇ ਪਿਆਰੇ ਬਸ ਅੰਤ ਰਿਖਿੰਗ, ਉਹਨੇ ਵਸ ਕਰ ਲਿਆ ਰਿਖਿੰਗ ਦਾ ਅਰਥ ਇਹਨਾਂ ਇੰਦਰੀਆਂ ਨੂੰ, ਉਹਦੇ ਇੰਦਰੀ ਹੁਣ ਭਟਕਦੇ ਨਹੀਂ, ਕਾਬੂ ਕੀਤੇ ਹੋਏ ਨੇ, ਤਿਆਗ ਮਾਨਗ ਤੇ ਅੰਦਰ ਦੇ ਹੰਕਾਰ ਨੂੰ ਉਹਨੇ ਤਿਆਗ ਦਿੱਤਾ, ਹੰਕਾਰ ਉਹਦੇ ਨੇੜੇ ਝੁਕਦਾ ਨਹੀਂ, ਹੰਕਾਰ ਤੋਂ ਉਹ ਉੱਪਰ ਉੱਠ ਗਿਆ। ਸਾਹਿਬ ਜੀ ਬਚਨ ਕਰਦੇ ਨੇ, ਫਿਰ ਜਿੱਥੇ ਹੰਕਾਰ ਛੱਡਿਆ ਉੱਥੇ ਪਿਆਰੇ ਸ਼ੀਤ ਲੰਤ ਰਿਧਿਅੰਗ, ਉਹਦਾ ਜਿਹੜਾ ਖਿਰਦਾ ਹੈ ਨਾ ਉਹ ਬਿਲਕੁਲ ਸ਼ੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ, ਖਿਰਦੇ ਦੇ ਅੰਦਰ ਪੂਰਨ ਟਿਕਾਓ ਵੇ। ਫਿਰ ਉਹ ਕਹਿੰਦਾ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਹੁਣ ਉਹਦੇ ਅੰਦਰ ਪੂਰਨ ਸੁਖ ਏ, ਅੰਦਰ ਸ਼ੀਤਲਤਾਈ ਆ ਗਈ। ਸਾਹਿਬ ਕਹਿੰਦੇ ਨੇ ਅੱਗੇ ਬਚਨ ਕਰਦੇ ਨੇ, ਦਿਲ ਸੰਤ ਗਿਆਨੰਗ, ਉਹਨੇ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ, ਉਸ ਸੰਗਤ ਵਿੱਚੋਂ ਇਸ ਗਿਆਨ ਨੂੰ ਦ੍ਰਿੜ ਕਰ ਲਿਆ। ਜਦੋਂ ਕੋਈ ਗੁਰਮੁਖ ਦੀ ਮਹਾਂਪੁਰਸ਼ ਦੀ ਜਪਣ ਵਾਲੇ ਦੀ ਸੰਗਤ ਕਰਦਾ ਉਹਦੇ ਹਿਰਦੇ ਅੰਦਰ ਵੀ ਉਹ ਅਡੋਲਤਾ ਆਉਂਦੀ ਏ, ਉਹ ਦ੍ਰਿੜਤਾ ਆਉਂਦੀ ਏ। ਪਰ ਹਾਂ ਜੇ ਕਿਤੇ ਕੋਈ ਉਹ ਬ੍ਰਹਮ ਗਿਆਨੀ ਹੋਵੇ, ਜੇ ਕਿਤੇ ਆਪ ਉਹਨੂੰ ਪਹਿਲਾਂ ਕਿਰਪਾ ਮਿਲੀ ਹੋਵੇ, ਸਤਿਗੁਰੂ ਨੇ ਪ੍ਰਭੂ ਨਾਲ ਮਿਲਣ ਦੇ ਰਸਤੇ ਹੀ ਦੱਸੇ ਨੇ। ਸਾਹਿਬ ਕਹਿੰਦੇ ਨੇ ਜਿਹਦੇ ਤੇ ਗੁਰੂ ਦੀ ਕਿਰਪਾ ਹੈ ਨਾ ਉਹਨੂੰ ਗੁਰੂ ਦੇ ਬਖਸ਼ੇ ਹੋਏ ਦੀ ਸੰਗਤ ਮਿਲਦੀ ਏ, ਜਿਹਨੂੰ ਬਖਸ਼ੇ ਹੋਏ ਦੀ ਸੰਗਤ ਮਿਲਦੀ ਏ ਫਿਰ ਉਹ ਗੁਰੂ ਦੇ ਨੇੜੇ ਆਉਂਦਾ, ਤੇ ਜਿਹਨੂੰ ਪਿਆਰੇ ਉਹ ਗੁਰੂ ਦੀ ਸੰਗਤ ਮਿਲ ਜਾਏ ਉਹਨੂੰ ਪਿਆਰੇ ਵਾਹਿਗੁਰੂ ਦੀ ਸੰਗਤ ਮਿਲਦੀ, ਪ੍ਰੀਤਮ ਦੇ ਚਰਨਾਂ ਵਿੱਚ ਲੀਨ ਹੁੰਦਾ। ਗੁਰੂ ਗ੍ਰੰਥ ਸਾਹਿਬ ਨੇ ਉਪਮਾ ਹੀ ਤਿੰਨਾਂ ਦੀ ਕੀਤੀ, ਭਾਵੇਂ ਹੈਣ ਵਿੱਚੋਂ ਇਹ ਸਾਰੇ ਇੱਕ ਹੀ, ਇੱਕ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ, ਦੂਸਰੀ ਪੂਰੇ ਗੁਰੂ ਦੀ ਜਿਹੜੇ ਵਾਹਿਗੁਰੂ ਨਾਲ ਮਿਲਾਉਂਦੇ ਨੇ, ਤੇ ਤੀਸਰੀ ਉਸ ਗੁਰਮੁਖ ਪਿਆਰੇ ਦੀ ਜਿਹੜਾ ਗੁਰਮੁਖ ਪਿਆਰਾ ਗੁਰੂ ਕੇ ਚਰਨਾਂ ਨਾਲ ਜੁੜ ਕੇ ਰੋਮ ਰੋਮ ਨਾਮ ਪਿਆ ਜਪਦਾ। ਇਹੀ ਬਚਨ ਮੇਰੇ ਗੁਰੂ ਕਲਗੀ ਵਾਲੇ ਨੇ ਕਹੇ, ਤੇ ਭਾਈ ਨੰਦ ਲਾਲ ਨੂੰ ਕਿਹਾ, ਕਹਿਣ ਲੱਗੇ ਭਾਈ ਨੰਦ ਲਾਲ ਮੇਰੇ ਤਿੰਨ ਰੂਪ ਨੇ, ਪਰ ਯਾਦ ਰੱਖੀ ਪਛਾਣਨ ਵਾਲੀ ਅੱਖ ਕੋਈ ਵਿਰਲੀ ਹੋਵੇਗੀ। ਸਰਬਲੋ ਵਿੱਚ ਵੀ ਕਿਹਾ ਸਾਹਿਬ ਨੇ ਆਤਮ ਰਸ ਜਿਨ ਜਾਣਿਆ ਸੋ ਹੈ ਖਾਲਸ ਦੇਵ, ਕਹਿਣ ਲੱਗੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ, ਭੇਦ ਸਾਡੇ ਤਿੰਨਾਂ ਵਿੱਚ ਕੋਈ ਅੰਤਰ ਨਹੀਂ। ਤੇ ਭਾਈ ਨੰਦ ਲਾਲ ਨੂੰ ਕਹਿਣ ਲੱਗੇ, ਦੇਖ ਸਾਹਿਬ ਕਹਿਣ ਲੱਗੇ ਅੱਜ ਬਚਨ ਕਰਦੇ ਨੇ, ਦ੍ਰਿੜ ਸੰਤ ਗਿਆਨੰਗ, ਭਾਈ ਨੰਦ ਲਾਲ ਲਈ ਬਚਨ ਕੀਤਾ, ਤੀਨ ਰੂਪ ਹੈ ਮੋਏ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ, ਏਕ ਰੂਪ ਤਿਉਂ ਗੁਣ ਤੈ ਪਰੈ, ਨੇਤ ਨੇਤ ਜੇ ਨਿਗਮ ਉਚਰੈ, ਤੇ ਦੂਸਰਾ ਰੂਪ ਕਿਹੜਾ, ਦੂਸਰ ਰੂਪ ਗ੍ਰੰਥ ਜੀ ਜਾਣ, ਜਾ ਮੈਂ ਭੇਦ ਨਾ ਰੰਚਕ ਮਾਨ, ਰੋਮ ਰੋਮ ਅੱਖਰ ਸੋ ਲਹੋ, ਇੱਕ ਇੱਕ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਤੇਰੇ ਗੁਰੂ ਦਾ ਰੋਮ ਹੀ, ਰੋਮ ਰੋਮ ਅੱਖਰ ਸੋ ਲਹੋ ਬਾਤ ਯਥਾਰਥ ਤੁਮ ਸੋ ਕਹੋ, ਮੈਂ ਵਿੱਚੋ ਵਿੱਚੋ ਅਰਜ਼ ਕਰ ਰਿਹਾ। ਤੀਸਰਾ ਕਿਹੜਾ ਰੂਪ ਏ, ਕਹਿਣ ਲੱਗੇ ਤੀਸਰ ਰੂਪ ਸਿੱਖ ਹੈ ਮੋਰ, ਤੀਜਾ ਰੂਪ ਮੇਰਾ ਸਿੱਖ ਏ ਕਿਹੜਾ ਜੀ, ਸਾਹਿਬ ਕਹਿਣ ਲੱਗੇ ਉਹ ਗੁਰਬਾਣੀ ਰਤ ਨਿਸ ਅਰ ਭੋਰ, ਨਿਸ ਦਰ ਤੇ ਰਾਤ ਭੋਰ ਦਰ ਤੇ ਦਿਨ, ਜਿਹੜਾ ਸਿੱਖ ਦਿਨ ਤੇ ਰਾਤ ਬਾਣੀ ਵਿੱਚ ਰੰਗਿਆ ਰਹਿੰਦਾ ਉਹ ਵੀ ਮੇਰੇ ਰੂਪ। ਸਾਹਿਬ ਕਹਿਣ ਲੱਗੇ ਮੇਰੇ ਵਾਹਿਗੁਰੂ ਜੀ ਜਿਹਨੂੰ ਤੂੰ ਤਤ ਗਿਆਨ ਬਖਸ਼ ਦੇਣਾ ਉਹਦਾ ਹਿਰਦਾ ਸ਼ੀਤਲ ਏ, ਸ਼ੀਤਲੰਤ ਰਿਧਿਅੰਗ, ਉਹਦਾ ਹਿਰਦਾ ਦਿੱਤੇ ਸ਼ੀਤਲ ਏ, ਦ੍ਰਿੜ ਸੰਤ ਗਿਆਨੰਗ, ਉਹਨੇ ਰੱਬ ਦੇ ਪਿਆਰੇ ਗੁਰਮੁਖ ਸੰਤ ਜਨਾ ਤੋਂ ਤਤ ਗਿਆਨ ਦੀ ਪ੍ਰਾਪਤੀ ਕੀਤੀ ਸੰਗਤ ਕਰ ਕਰਕੇ। ਪਰ ਕਿਹੜਾ ਬ੍ਰਹਮ ਗਿਆਨੀ ਏ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਜਿਹਨੂੰ ਗਿਆਨ ਮਿਲ ਜਾਏ। ਗੁਰਦੇਵ ਕਹਿੰਦੇ ਨੇ ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਬਿਛਾਣਾ ਬੂਝਾ ਸੋਏ, ਗੁਰ ਪ੍ਰਸਾਦ ਕਰੈ ਵਿਚਾਰ ਸੋ ਗਿਆਨੀ, ਦਰਗਹਿ ਪ੍ਰਵਾਨ। ਤੇ ਫਿਰ ਜਿਹੜਾ ਗਿਆਨੀ ਬਣ ਜਾਂਦਾ ਹੈ ਨਾ ਉਹ ਇੰਨਾ ਕੁ ਤਤ ਬੇਤਾ ਬਣ ਜਾਂਦਾ, ਨਾ ਉਹਨੂੰ ਵਕਾਰਾਂ ਦਾ ਭੈ ਜੇ, ਨਾ ਦੁਨੀਆਂ ਦਾ ਭੈ, ਨਾ ਕਿਸੇ ਰਾਜੇ ਦਾ ਭੈ, ਨਾ ਕਿਸੇ ਅਮੀਰ ਦਾ ਭੈ, ਨਾ ਕਿਸੇ ਵਜ਼ੀਰ ਦਾ ਭੈ। ਫਿਰ ਗੁਰੂ ਤੇਗ ਬਹਾਦਰ ਜੀ ਦੇ ਮੁਤਾਬਕ ਗਿਆਨੀ ਉਹ ਵੇ ਭੈ ਕਾਹੂ ਕੋ ਦੇਤ ਨੇ, ਭੈ ਮਾਨਤ ਆਨ
ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਣ। ਉਹ ਗਿਆਨਵਾਨ ਹਜ਼ੂਰ ਅੱਗੇ ਕਹਿੰਦੇ ਨੇ ਫਿਰ ਜਿਹਨੂੰ ਤਤ ਮਿਲ ਗਿਆ ਰਹੰਤ ਜਨਮੰਗ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹ ਜਨਮ ਮਰਨ ਤੋਂ ਰਹਿਤ ਹੈ। ਕਈ ਵਾਰੀ ਫਿਰ ਸਵਾਲ ਉੱਠਦਾ ਜਿਹੜੇ ਗੁਰਮੁਖ ਜਨ ਨੇ ਇਹਨਾਂ ਦਾ ਜਨਮ ਕਿਉਂ ਹੈ, ਇਹ ਕਿਉਂ ਆਉਂਦੇ ਨੇ? ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਭਲਿਆ ਇਹ ਕਰਮ ਭੋਗਣ ਨਹੀਂ ਆਉਂਦੇ, ਇਹ ਕਰਮਾਂ ਦੇ ਮਾਰੇ ਨਹੀਂ ਆਉਂਦੇ, ਇਹਨਾਂ ਦੇ ਆਉਣ ਦਾ ਭਾਵ ਹੀ। ਹੁਣ ਹਸਪਤਾਲ ਦੇ ਅੰਦਰ ਜਾਂਦੇ ਨੇ ਰੋਗੀ ਜਿਹੜੇ ਵਿਚਾਰੇ ਤਕਲੀਫ ਦੇ ਮਾਰੇ ਨੇ, ਉਹ ਹੀ ਜਾਂਦੇ ਨੇ ਨਾ, ਤੇ ਜਾਂਦੇ ਨੇ ਉਹਨਾਂ ਦੇ ਸੰਬੰਧੀ ਜਿਨ੍ਹਾਂ ਨੂੰ ਉਹਨਾਂ ਨਾਲ ਅੰਦਰੋਂ ਨੇਵ ਪਤਾ ਕਰਨ ਜਾਂਦੇ ਨੇ, ਅੰਦਰੋਂ ਦੁਖੀ ਉਹ ਵੀ ਨੇ, ਕਿਉਂਕਿ ਰਿਸ਼ਤੇਦਾਰ ਸਾਕ ਸੰਬੰਧੀ ਰੋਗੀ। ਉਸ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਉਹ ਜਾਂਦੇ ਨੇ ਜਿਨ੍ਹਾਂ ਲੋਕਾਂ ਦੇ ਬਚਣ ਦੀ ਉਮੀਦ ਨਹੀਂ, ਤੇ ਜਾਂਦਾ ਡਾਕਟਰ ਵੀ ਉਸ ਹਸਪੀਟਲ ਦੇ ਅੰਦਰ ਏ, ਪਰ ਦੋਨਾਂ ਵਿੱਚ ਅੰਤਰ ਬੜਾ ਜੇ, ਇੱਕ ਰੋਗ ਦਾ ਮਾਰਿਆ ਜਾਂਦਾ, ਇੱਕ ਰੋਗ ਨੂੰ ਠੀਕ ਕਰਨ ਵਾਸਤੇ ਜਾਂਦਾ। ਸੰਸਾਰ ਦੀ ਖੇਡ ਐਸੀ ਉਹਦੇ ਆਉਣ ਦਾ ਕਾਰਨ ਏ। ਜਨ ਆਵਨ ਕਾ ਇਹ ਹੈ ਸੁਆਉ, ਜਨ ਕੈ ਸੰਗ ਚਿੱਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਰਹੰਤ ਜਨਮੰਗ, ਉਹ ਜਨਮ ਮਰਨ ਤੋਂ ਰਹਿਤੇ। ਸਾਹਿਬ ਕਹਿਣ ਲੱਗੇ ਫਿਰ ਹਰ ਦਰਸ਼ ਲੀਣਾ, ਉਹ ਮੇਰੇ ਪ੍ਰਭੂ ਦੇ ਦਰਸ਼ਨਾਂ ਵਿੱਚ ਲੀਨ ਹੋ ਜਾਂਦਾ, ਪਿਆਰੇ ਦੇ ਦਰਸ਼ਨਾਂ ਵਿੱਚ ਮਗਨੇ, ਉਹ ਪ੍ਰੀਤਮ ਦੀ ਦੀਦਾਰ ਵਿੱਚ ਬੈਠਾ। ਬਾਜੰਤ ਨਾਨਕ ਸ਼ਬਦ ਬੀਣਾ, ਜਦੋਂ ਉਹ ਨੇਤਰ ਮੁੰਦਦਾ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਜੰਤ ਉਹਦੇ ਅੰਦਰ ਵੱਜਦੀ ਏ, ਕੀ ਵੱਜਦੀ ਏ? ਇੱਕ ਨਾਮ ਦੀ ਬੀਣਾ, ਅਨੰਦ ਸ਼ਬਦ ਦੀ ਬੀਣਾ, ਤੇ ਉਹ ਨਾਮ ਦੇ ਵਿੱਚ ਇੰਨਾ ਕੁ ਗੁੜਾਉਂਦੇ, ਬਾਹਰ ਜਿਤਨਾ ਮਰਜ਼ੀ ਰੌਲਾ ਹੋਵੇ ਉਹ ਆਪਣੇ ਅੰਦਰ ਨੂੰ ਟਿਕਾ ਕੇ ਬੈਠਾ ਰਹਿੰਦਾ। ਤੇ ਜਿਹਦਾ ਅੰਦਰ ਟਿਕ ਗਿਆ ਪਿਆਰਿਓ, ਉਹਦੇ ਤੇ ਗੁਰੂ ਦੀ ਕਿਰਪਾ ਤੇ ਟਿਕਿਆ ਹੋਇਆਂ ਦੇ ਵਿੱਚ ਕੁਝ ਤੱਤ ਮਿਲਦਾ। ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ ਇੱਕ ਮੱਖਣ ਨੂੰ ਪਾਉਣ ਲਈ ਇੰਨਾ ਟਿਕਾਓ ਚਾਹੀਦਾ ਹੈ, ਇੱਕ ਮੱਖਣ ਦੀ ਪ੍ਰਾਪਤੀ ਲਈ ਵੀ ਇੱਕ ਰਾਤ ਇੰਤਜ਼ਾਰ ਕਰਨੀ ਪੈਂਦੀ ਏ, ਜਾਗ ਲਾ ਕੇ ਕਿ ਟਿਕ ਜਾਏਗਾ ਜੰਮ ਜਾਏਗਾ ਫਿਰ ਤਦ ਦੀ ਪ੍ਰਾਪਤੀ ਏ। ਤੇ ਪਿਆਰਿਆ ਜਿਹੜੇ ਕਿਰਦੇ ਟਿਕ ਗਏ ਨੇ ਨਾ, ਉਹਨਾਂ ਤੇ ਗੁਰੂ ਕੀ ਕਿਰਪਾ, ਟਿਕੇ ਹੋਈ ਕੁਝ ਲੈ ਲੈਂਦੇ ਨੇ, ਗੁਰੂ ਬਖਸ਼ਿਸ਼ ਕਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ ਗੁਰੂ, ਸਾਹਿਬ ਜੀਓ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਸਮ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹੋ ਕਰੀ ਵਖਿਆਨ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਹੰਤ ਬੇਦਾ ਗੁਣੰਤ ਗੁਣੀਆ, ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ, ਪਹੰਤ ਬੇਦਾ ਗੁਣੰਤ ਗੁਣੀਆ ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ ਦੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮ ਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨਾਮ ਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਹਜ਼ੂਰ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਪਾਵਨ ਪਵਿੱਤਰ ਸ਼ਲੋਕ ਸਹਿਸਕ੍ਰਿਤੀ, ਇਹਨਾਂ ਪਾਵਨ ਪਵਿੱਤਰ ਸ਼ਲੋਕਾਂ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਤਿਗੁਰੂ ਉਪਦੇਸ਼ ਕਰ ਰਹੇ ਨੇ ਕਿ ਗਿਆਨੀ ਲੋਕ ਉਸਤਾਦ ਮਨੁੱਖ ਵੇਦ ਪੜ੍ਹ ਪੜ੍ਹ ਕੇ ਉਹਨਾਂ ਵੇਦਾਂ ਦੀ ਵਿਚਾਰ ਕਰਦੇ ਨੇ, ਗੁਣਵਾਨ ਲੋਕ ਉਹਨਾਂ ਵੇਦਾਂ ਨੂੰ ਸੁਣਦੇ ਨੇ ਵਿਚਾਰਦੇ ਨੇ, ਤੇ ਸਾਹਿਬ ਕਹਿੰਦੇ ਨੇ ਜਿਹੜੇ ਵਿਦਿਆਰਥੀ ਨੇ ਚੇਲੇ ਬਾਲਕੇ ਨੇ ਉਹਨਾਂ ਨੂੰ ਉਸਤਾਦ ਲੋਕ ਵੇਦਾਂ ਦਾ ਪਾਠ ਸਮਝਾਉਂਦੇ ਨੇ ਸੁਣਾਉਂਦੇ ਨੇ, ਤੇ ਉਹ ਪਾਠ ਸੁਣ ਸੁਣ ਕੇ ਉਹਨਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਜਿਹੜੇ ਚੇਲੇ ਨੇ ਉਹ ਵੀ ਮਹਾਨ ਪੰਡਿਤ ਬਣ ਜਾਂਦੇ ਨੇ, ਵਿਦਵਾਨ ਬਣਦੇ ਨੇ। ਪਰ ਸਾਹਿਬ ਸ੍ਰੀ ਗੁਰੂ ਅਰਜਨ ਪਿਤਾ ਜੀ ਕਹਿਣ ਲੱਗੇ ਵੇਦ ਪੜ੍ਹ ਵੀ ਲਏ, ਵੇਦਾਂ ਦੀ ਵਿਚਾਰ ਕਰ ਵੀ ਲਈ, ਅੱਗੋ ਚੇਲਿਆਂ ਨੂੰ ਵੀ ਵਿਦਵਾਨ ਪੰਡਿਤ ਬਣਾ ਦਿੱਤਾ। ਮਹਾਰਾਜ ਕਹਿੰਦੇ ਨੇ ਅਸਲੀ ਵਿਦਿਆ ਤਾਂ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ, ਤੇ ਜਿਸ ਮਨੁੱਖ ਉੱਤੇ ਮੇਰੇ ਮਾਲਕ ਦੀ ਕਿਰਪਾ ਹੋਵੇ, ਜਿੱਥੇ ਉਹ ਦੁਨੀਆਂ ਦੀ ਵਿਦਿਆ ਨੂੰ ਗ੍ਰਹਿਣ ਕਰਦਾ ਹੈ, ਉੱਥੇ ਪ੍ਰਭੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਮਾਲਕ ਤੋਂ ਨਾਮ ਦੀ ਜਾਚਨਾ ਕਰਦਾ, ਨਾਮ ਦੀ ਦਾਤ ਮੰਗਦਾ ਹੈ। ਸਭ ਤੋਂ ਉੱਚੀ ਵਿਦਿਆ ਹੈ ਨਾਮ ਮੰਗਣਾ। ਸਾਧ ਸੰਗਤ, ਵਿਦਿਆ ਇੱਕ ਬਹੁਤ ਵੱਡਾ ਗੁਣ ਹੈ। ਸਿਆਣੇ ਲੋਕਾਂ ਨੇ ਵਿਦਿਆ ਨੂੰ ਇੱਕ ਦੀਵੇ ਦੇ ਨਾਲ ਵੀ ਤੁਲਨਾ ਦਿੱਤੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਸ ਮੁਤੱਲਕ ਕੁਝ ਬਚਨ ਕਹੇ ਨੇ। ਤੇ ਦੀਵੇ ਦਾ ਕੰਮ ਹੁੰਦਾ ਚਾਨਣ ਦੇਣਾ, ਦੀਵੇ ਦਾ ਕੰਮ ਹੈ ਪ੍ਰਕਾਸ਼ ਦੇਣਾ, ਤੇ ਉਸ ਪ੍ਰਕਾਸ਼ ਦੇ ਆਸਰੇ ਉਹਦੇ ਚਾਨਣ ਦੇ ਸਹਾਰੇ ਮਨੁੱਖ ਨੇ ਅੰਧਕਾਰ ਨੂੰ ਹਨੇਰੇ ਨੂੰ ਦੂਰ ਕਰਕੇ ਠੋਕਰਾਂ ਤੋਂ ਬਚ ਕੇ ਆਪਣੀ ਮੰਜ਼ਿਲ ਤੇ ਪਹੁੰਚਣਾ। ਮੈਂ ਅਰਜ਼ ਕਰਾਂ ਇਕਾਗਰਤਾ ਬਖਸ਼ਣੀ, ਦੀਵੇ ਨਾਲ ਮਨੁੱਖ ਨੂੰ ਮੰਜ਼ਿਲ ਮਿਲਣੀ ਹੈ, ਦੀਵੇ ਨਾਲ ਚਾਨਣ ਮਿਲਣਾ, ਉਸ ਚਾਨਣ ਦੇ ਆਸਰੇ ਮਨੁੱਖ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਠੋਕਰਾਂ ਤੋਂ ਬਚ ਕੇ। ਪਰ ਯਾਦ ਰੱਖਣਾ, ਜੇ ਤਾਂ ਦੀਵਾ ਕਿਸੇ ਸਿਆਣੇ ਦੇ ਹੱਥ ਵਿੱਚ, ਉਹ ਸ਼ਕਤੀ ਉਹ ਤਾਕਤ ਉਹ ਲਾਈਟ ਕਿਸੇ ਸੂਝਵਾਨ ਦੇ ਹੱਥ ਵਿੱਚ ਉਹ ਤਾਂ ਵਾਕਈ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਜਾਏਗਾ ਠੋਕਰਾਂ ਤੋਂ ਬਚ ਕੇ। ਤੇ ਜੇ ਕਿਤੇ ਅਗਿਆਨੀ ਮਨੁੱਖ ਦੇ ਹੱਥ ਵਿੱਚ ਦੀਵਾ ਆ ਜਾਏ ਤੇ ਯਾਦ ਰੱਖਣਾ ਜਿਸ ਦੀਵੇ ਨਾਲ ਸਾਨੂੰ ਚਾਨਣ ਮਿਲਦਾ ਉਸੇ ਜੀਵੇ ਨਾਲ ਘਰਾਂ ਨੂੰ ਅੱਗ ਲੱਗ ਜਾਏ ਤਾਂ ਉਹ ਸਾੜ ਕੇ ਤਬਾਹ ਵੀ ਕਰ ਦਿੰਦੇ। ਸਾਹਿਬ ਕਹਿੰਦੇ ਨੇ ਵਿਦਿਆ ਤਾਂ ਇੱਕ ਦੀਵਾ ਏ, ਜੇ ਕਿਤੇ ਮਨੁੱਖ ਇਹਦਾ ਆਸਰਾ ਲੈ ਕੇ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਵਾਲੇ ਪਾਸੇ ਨੂੰ ਤੁਰ ਪਵੇ ਤੇ ਇਹਦੇ ਨਾਲੋਂ ਵੱਡਾ ਕੋਈ ਹੋਰ ਲਾਭ ਨਹੀਂ, ਕੋਈ ਹੋਰ ਏਦੋ ਵੱਡਾ ਯਤਨ ਨਹੀਂ। ਤੇ ਜੇ ਮਨੁੱਖ ਵਿਦਿਆ ਦਾ ਦੀਵਾ ਲੈ ਕੇ ਅਹੰਕਾਰੀ ਹੋ ਗਿਆ, ਉਸੇ ਵਿਦਿਆ ਦੇ ਨਾਲ ਲੋਕਾਂ ਦਾ ਬੁਰਾ ਸੋਚਣ ਲੱਗ ਪਿਆ, ਤੇ ਯਾਦ ਰੱਖਣਾ ਉਹੀ ਵਿਦਿਆ ਜਿਹੜੀ ਇਹ ਤਬਾਹੀ ਦਾ ਕਾਰਨ ਬਣ ਜਾਂਦੀ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਮਨੁੱਖ ਪੜ੍ਹ ਦੇ ਬੜੇ ਨੇ, ਸਿਆਣੇ ਸੂਝਵਾਨ ਬੜੇ ਨੇ, ਵਕਤੇ ਬੜੇ ਨੇ, ਪਰ ਲਾਭ ਤਾਂ ਜੇ ਉਸ ਵਿਦਿਆ ਨਾਲ ਕੁਝ ਜੀਵਨ ਵਿੱਚ ਰੋਸ਼ਨੀ ਆਈ, ਉਸ ਵਿਦਿਆ ਨਾਲ ਕਿਤੇ ਗੁਰੂ ਤੇ ਪਰਮੇਸ਼ਵਰ ਨਾਲ ਸਾਂਝ ਪੈ ਗਈ, ਤੇ ਜੇ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਸਾਹਿਬ ਕਹਿੰਦੇ ਨੇ ਸਭ ਕੁਝ ਪਤਾ ਵੀ ਏ, ਪੜ੍ਹਿਆ ਵੀ ਏ, ਪਰ ਜਾਣ ਬੁੱਝ ਕੇ ਫਿਰ ਭੁੱਲ ਪਿਆ ਕਰਦਾ। ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਇਹ ਕਿੱਧਰ ਦੀ ਸਿਆਣ ਭਲਿਆ, ਹੱਥ ਵੀ ਦੀਵੇ ਪਕੜ ਕੇ ਤੂੰ ਖੂਹ ਵੀ ਛਾਲ ਪਿਆ ਮਾਰਨੇ, ਜਿਨੇ ਹੱਥ ਵਿੱਚ ਦੀਵਾ ਪਕੜ ਕੇ ਵੀ ਠੋਕਰ ਖਾ ਲਈ ਤੇ ਦੀਵੇ ਦੀ ਨਰਾਦਰੀ ਹੋਵੇਗੀ ਤੇ ਵੇਖਣ ਵਾਲੇ ਲੋਕ ਹਮਦਰਦੀ ਵੀ ਪ੍ਰਗਟ ਨਹੀਂ ਕਰਨਗੇ, ਕਹਿਣਗੇ ਭਲਿਆ ਤੂੰ ਤਾਂ ਦੀਵੇ ਦੀ ਨਰਾਦਰੀ ਕਰ ਦਿੱਤੀ, ਜਿਸ ਦੀਵੇ ਨੇ ਦੁਨੀਆਂ ਨੂੰ ਰੋਸ਼ਨੀ ਬਖਸ਼ਣੀ ਏ ਤੂੰ ਉਹ ਦੀਵਾ ਲੈ ਕੇ ਵੀ ਖੱਡ ਵਿੱਚ ਛਾਲ ਮਾਰ ਦਿੱਤੀ। ਸਾਹਿਬ ਕਹਿੰਦੇ ਨੇ ਵਿਦਿਆ ਇੱਕ ਚਾਨਣ ਏ, ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾ ਜੀ ਨੇ ਵਿਦਿਆ ਪੜ੍ਹਾਉਣ ਵਾਲੇ ਨੂੰ ਵੀ ਸੰਬੋਧਨ ਕੀਤਾ, ਵਿਦਿਆ ਪੜ੍ਹਨ ਵਾਲੇ ਨੂੰ ਵੀ ਸੰਬੋਧਨ ਕੀਤਾ। ਰਾਮਕਲੀ ਦੱਖਣੀ ਦੇ ਅੰਦਰ, ਦੱਖਣੀ ਓੰਕਾਰ ਦੇ ਅੰਦਰ ਮੇਰੇ ਗੁਰੂ ਨਾਨਕ ਪਿਤਾ ਜੀ ਨੇ ਬਚਨ ਹੀ ਕੀਤਾ। ਜੇ ਪੁੱਛੀਏ ਸਤਿਗੁਰੂ ਵਿਦਿਆ ਪੜ੍ਹਾਉਣ ਵਾਲਾ ਪਾਂਧਾ ਕਿਨੂੰ ਕਹਿੰਦੇ ਨੇ, ਜਿਵੇਂ ਆਪਾਂ ਉਸਤਾਦ ਕਹਿ ਲਈਏ, ਟੀਚਰ ਕਹਿ ਲਈਏ, ਮਾਸਟਰ ਕਹਿ ਲਈਏ, ਗੁਰੂ ਨਾਨਕ ਸਾਹਿਬ ਜੀ ਅਸਲ ਵਿੱਚ ਪਾਂਧਾ ਕਿਨੂੰ ਕਹਿੰਦੇ ਨੇ, ਤੇ ਗੁਰੂ ਨਾਨਕ ਪਿਤਾ ਜੀ ਨੇ ਉਸ ਬਾਣੀ ਦੇ ਅੰਤ ਵਿੱਚ ਜਿਹੜੇ ਅੰਕ ਦਿੱਤੇ, ਕਹਿਣ ਲੱਗੇ ਗੁਰਮੁਖੋ ਅਸਲ ਵਿੱਚ ਪਾਂਧਾ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਚਾਟੜਿਆਂ ਨੂੰ, ਆਪਣੇ ਚੇਲਿਆਂ ਨੂੰ ਨਾਮ ਦੀ ਮੱਤ ਦਿੰਦਾ, ਜਿਹੜਾ ਆਪਣੇ ਚੇਲਿਆਂ ਨੂੰ ਵਕਾਰਾਂ ਤੋਂ ਛੁਡਾ ਕੇ ਗੁਰੂ ਪ੍ਰਭੂ ਦੇ ਚਰਨਾਂ ਵੀ ਜੋੜਦਾ, ਜਿਹੜਾ ਆਪਣੇ ਚੇਲਿਆਂ ਨੂੰ ਦੁਨੀਆਂ ਵਿੱਚ ਕੁਝ ਪਰਉਪਕਾਰ ਕਰਨ ਦੀ ਵਿਦਿਆ ਦਿੰਦਾ, ਜਿਹੜਾ ਆਪਣੇ ਚੇਲਿਆਂ ਨੂੰ ਮਨੁੱਖਤਾ ਦੇ ਭਲੇ ਦੇ ਲਈ ਕੁਝ ਸਿਖਾਉਂਦਾ, ਅਸਲ ਵਿੱਚ ਉਹ ਮਹਾਨ ਵਿਦਵਾਨ ਏ, ਉਹ ਪਾਂਧਾ ਜਿਹੜਾ ਚਲ ਚੇਲਿਆਂ ਨੂੰ ਨਾਮ ਨਾਲ ਜੋੜਦਾ ਤੇ ਜਿਸ ਨੇ ਆਪਣੇ ਗਲੇ ਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਹਾਰ ਪਾਇਆ, ਤੇ ਜਿਹੜਾ ਉਹਦੇ ਕੋਲੋਂ ਪੜ ਕੇ ਜਾਂਦਾ ਉਹਦੇ ਗਲੇ ਵਿੱਚ ਵੀ ਰਾਮ ਨਾਮ ਦਾ ਹਾਰ ਪਾ ਦਿੰਦਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਪਾਂਧਾ ਗੁਰਮੁਖ ਆਖੀਐ, ਚਾਟੜਿਆਂ ਮਤ ਦੇ, ਪਾਂਧਾ ਉਸ ਨੂੰ ਗੁਰਮੁਖ ਕਹੀਦਾ, ਉਸ ਪਾਂਧੇ ਨੂੰ ਸਿਆਣਾ ਕਹੀਦਾ ਜਿਹੜਾ ਚਾਟੜਿਆਂ ਦਾ ਅਰਥ ਆਪਣੇ ਚੇਲਿਆਂ ਨੂੰ ਮਤ ਦਿੰਦਾ, ਤੇ ਕੀ ਮਤ ਦਿੰਦਾ, ਨਾਮ ਸੰਭਾਲੋ, ਨਾਮ ਸੰਗ੍ਰਹੋ। ਜਿਹੜਾ ਕਹਿੰਦਾ ਹੇ ਮੇਰੇ ਚੇਲਿਓ ਨਾਮ ਦੀ ਸੰਭਾਲ ਕਰੋ, ਨਾਮ ਨੂੰ ਇਕੱਠਿਆਂ ਕਰ ਲਵੋ, ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ, ਨਾਮ ਸੰਭਾਲੋ, ਨਾਮ ਸੰਗ੍ਰਹੋ, ਲਾਹਾ ਜਗ ਮੈਂ ਲੇ। ਸਾਹਿਬ ਕਹਿੰਦੇ ਨੇ ਜਿਹੜਾ ਕਹਿੰਦਾ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੁਰਸਾਰ, ਜਿਹੜਾ ਪਾਂਧਾ ਕਹਿੰਦਾ ਮੇਰੇ ਚੇਲਿਓ ਜਿੱਥੇ ਲੱਕੜ ਦੀ ਫੱਟੀ ਤੇ ਤੁਸੀਂ ਲਿਖਦੇ ਹੋ ਹਰਫ ਲਫ਼ਜ਼ ਲਿਖਦੇ ਹੋ, ਉੱਥੇ ਆਪਣੇ ਮਨ ਨੂੰ ਫੱਟੀ ਬਣਾਓ, ਮਨ ਦੀ ਫੱਟੀ ਤੇ ਸਤਨਾਮ ਵਾਹਿਗੁਰੂ ਲਿਖਣਾ ਸ਼ੁਰੂ ਕਰ ਦਿਓ, ਤੇ ਸਾਹਿਬ ਕਹਿੰਦੇ ਨੇ ਪਾਂਧਾ ਕਹਿੰਦਾ ਫਿਰ ਤੁਸੀਂ ਸਿਆਣੇ ਪੜ੍ਹੇ ਹੋਏ ਵਿਦਿਆਰਥੀ ਹੋਵੋਗੇ। ਸੱਚੀ ਪੱਟੀ ਸੱਚ ਮਨ ਪੜ੍ਹੀਐ ਸ਼ਬਦ ਸੁਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਉਹਨੂੰ ਪੜਿਆ ਵਿਦਵਾਨ ਪੰਡਿਤ ਕਹਿੰਦੇ ਨੇ, ਰਾਮ ਨਾਮ ਗਲਹਾਰ ਜਿਸ ਦੇ ਗਲੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਹਾਰ ਪਿਆ ਹੋਇਆ ਉਹ ਸਿਆਣਾ ਵਿਦਵਾਨ ਪੰਡਿਤ ਹੈ। ਸਤਿਗੁਰੂ ਨੇ ਬਾਣੀ ਵਿੱਚ ਬੜੇ ਕਮਾਲ ਦੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ। ਜਿਹੜੇ ਬਾਣੀ ਪੜ੍ਹਨ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਪਤਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕੋਈ ਦੁਨੀਆਂ ਦਾ ਸ਼ੰਕਾ ਨਹੀਂ ਜੇ ਰਹਿਣ ਦਿੱਤਾ पर हां जदों कोई भावना वाला गुरु समझ के गुरु की बाणी नूं पढ़दा ते सतगुरु ने हर हीले कोशिश कीती मनुख नाम नाल प्रभु नाल जुड़ जाए, जेड़ा अज्ञानी होया ठोकरा खांदा है ए नाम दी रोशनी विच शब्द दी रोशनी विच ज्ञानवान होके प्रभु दे दर तक पहुंच सके। सतगुरु की बाणी विच बारह माहे भी दो आउंदे ने, ध्यान रखना बाणी विच पहरे भी आउंदे ने, बाणी दे अंदर सत वार भी आउंदे ने। ते मेरे गुरु ग्रंथ साहिब दी बाणी दा अंक 434 ते 436 है, इत्थे दो पट्टियां आउंदियां ने। पट्टी दा अर्थ हुंदा फट्टी। पुराने समय तुहानू पता है कि जदों स्कूल भी जाना ते शाही कोले पी के ते फट्टी होनी, फट्टी दे उपर बच्चे ने लिखना। पहली पट्टी लिखी है मेरे गुरु नानक साहिब ने, ते दूसरी पट्टी लिखी है मेरे धन गुरु अमरदास महाराज जी ने, ते गुरु बाबा जी ने ओ पट्टी लिख के ओ बख्शिश कृपालता की उस पट्टी दे विच उपदेश दिता है कि सानू की कुछ पढ़ना चाहिए। सतगुरु की बाणी पढ़ने साहब अज कहिंदे ने कि याद रखना पढ़दे भी बड़े ने सुनदे भी बड़े ने, पर असली विद्या ते एवे जे कोई प्रभु दे नाम नाल जुड़ जाए। गुरु नानक साहब ने शब्द शुरू किया, पट्टी आरंभ की, कहन लगे पांडा जी केवल लेखे जोखे ना सिखाओ, जदों अपने विद्यार्थी दे हाथ विच पट्टी पकड़ांदे हो ते पहला शब्द पांदे हो ससा, उन्होंने सस्से तो शुरू की, उन्हूं पढ़ाया करो सस्सा सोए सृष्ट जिन साजी सबना साहिब एक भया। कहिंदे ने पहला शब्द नूं समझा सस्से राही कि उस करते पुरख वाहगुरु दे चरणा विच जुड़ जा जिन्हें सृष्टि नूं साजिया होया। सस्सा सोए सृष्ट जिन साजी सबना साहिब एक भया, सेवत रहचित जिनका लागा आया तिनका सबल भया। मन काहे भूले मूड मना, साहब कहन लगो मूर्ख मना किस भुलेखे विच पै गए, चार अखर पढ़ के लोग तेनू कहिंदे ने बड़ा वड्डा विद्वान है। मन काहे भूले मूड मना, जब लेखा देवे बीरा तौ पढ़िया, जिदन तू प्रभु दी दरगाह विच लेखे दे के छुट गयो फिर समझांगा तेरे नाल वड्डा कोई विद्वान नहीं, अजे तां तेरे अपने सिर लेखा देण वाला तू कादा विद्वान बनिया। जब लेखा देवे बीरा तौ पढ़िया ते जेड़ी ए रहाओ दी तो के मन काहे भूले मूड मना। ते इस तरह गुरु अमरदास जी ने अगे पट्टी उचारण की, कदी इस पट्टी का पाठ करके देखो, असि कोई भी दुख सुख आवे दूसरे नूं दोष देने दुख आ जाए एदे कारण मेरे ते मुसीबत आई, पर जदों बाबा जी की पट्टी पढ़ी कहन लगे दद्दा अखर पढ़ना है ना ते किसे नूं मत दोष दे, किसे उपर मत तू इल्जाम लगा, एदे करके मैनूं दुख मिले है। जदों पढ़ना पट्टी ते पढ़िया कर दद्दा दोष ना देऊं किसा है, दोष कर्मा अपने जो मैं किया सो मैं पाया, दोष ना बीजे अवर जाना। जे विद्वान बढ़ने साहब ने अमरदास गुरु बाबा जी ने जड़ी पट्टी उचारण की ओदे विच रहाओ दी तो के मन ऐसा लेखा तू की पढ़िया, हे मेरे मना तू कियो जे लेखे पढ़े ने, लेखा देना देना तेरा सिर रहा, अजे ता तेरे सिर ते अपना रब दी कचहरी विच लेखा देना पे है, तू कादे फटियां लिख लिख के कहना मैं लेखे कर ले। सतगुरु कहिंदे ने प्यारिया विद्या सारियां चंगियां ने पर सब तो श्रेष्ठ प्रभु दे नाम दी विद्या। साध संगत गुरु ग्रंथ साहिब दी बाणी विच जिथे मेरे गुरु बाबा जी कहिंदे ने किरदे दी फट्टी ते नाम लिख, गुरु अमरदास कहिंदे ने नाम लिख, साहिब दी बाणी विच ना प्रहलाद दे जीवन दे कुछ प्रसंग ने। प्रहलाद दा पिता हरनाक्ष है ते एदे दो उस्ताद मुकर्र कीते सन, दो टीचर ने एदे, एक दा नाम सी संडा ते दूसरे दा नाम सी अमरक। गुरु ग्रंथ साहिब दी बाणी मुताबक प्रहलाद नूं पाठशाला विच भेजिया, नाल एदे होर भी बच्चे गए पढ़न वाले। हरनाक्ष कहिंदा अजे बच्चा है इनू समझ नहीं, ए राम नाम जपदा है राम राम कहिंदा, हो सकदा कि विद्यार्थियां होरना दी संगत करे ए राम नाम छड के मेरे नाम नूं जपे। कहन लगे बच्चियां दे नाल प्रहलाद गए ते संडा मरका ने फट्टी अगे रखी ते कहन लगे ए प्रहलाद आ तेनूं पढ़ाना सिखाईए, ऐस फट्टी दे उपर हरनाक्ष दा नां पा दिता, तू जले हरनाक्ष थले हरनाक्ष कह, تے پرہلاد نے چکی او پھٹی تے استاداں دے سامنے رکھ کے کیا کہن لگا اے میرے استادو تسی بڑے ستکار یوگ استاد دا کم ہوندا ہے ودیارتی نو راہ دینا ودیارتی نو چانن بخشنا او استاد کیڑا ہے جیڑا ودیارتی نو جھوٹ نال جوڑدا ہوئے تانوں پتا ہے تسی میرے استاد ہو تانوں سمجھے کہ ہر ناگ سدا رہن والا نہیں سدا رہن والا پربو دا نام ہے جے تسی میری پھٹی تے کچھ لکھنا چاہندے ہو میں آل جنجال کچھ نہیں پڑھنا چاہندا میرے ہردے دی پھٹی تے کیول ست نام شری واہگرو لکھ دے رام نام لکھ دیو تے صاحب نے بانی وچ کیا کہن لگے پرہلاد پٹھائے پن سال سنگ سکھا بولیے بال کہن لگے موکو کہاں پڑھاوس آل جال مینوں کی پڑھانا چاہندے ہو میری پتیا لکھ دیو شری گوپال میری پھٹی اتے شری گوپال واہگرو دا نام لکھ دیو کہن لگے نہیں چھوڑوں رے بابا رام نام کہن لگے ہے پراو ہے بابا ہے استادو میں رام نام نو نہیں چھڑنا نہیں چھوڑوں رے بابا رام نام کہن لگے میرو اور پڑھن سو نہیں کام میں تا ہور کچھ پڑھن نہیں آیا میں تا کیول رام نام نو پڑھن واسطے آیا کیونکہ نام دی ودیا سب تو شرومنی ہے سریشت ہے ساد سنگت جدو استادا نے پورا یور لایا پرہلاد نہیں پڑھیا تے گرو گرنتھ صاحب کنے ہرناکش کو لے گئے تے ہرناکش پوچھدا ہے ایدے اوپر کوئی اثر ہویا ہے کوئی اینے تواڈے تو گن گرہن کیتا ہے کوئی اینے ودیا تواڈے تو لئی تے کہن لگے اس وقت استادا نے کیا کہن لگے ہرناکش اینے آپ تا کی پڑھنا سی جڑے بچے ایدے نیڑے بیٹھے سن انہاں نوں وی اے کہہ کے آیا اپنی پھٹی تے ہرناکش نوں مت لکھو ہرناکش نوں مت جپو اے تا نال دے ساڈے ہور ودیارتیاں نوں وی نام نہ رام نام وی جوڑا ہے نام تو بنا اے دوسری گل پڑھدے کوئی ستگرو نے اگے بچن کیا کہن لگے سنڈا مرکا جائے پکارے پڑھے نہیں ہم ہی پچھارے رام کہے کر تال بجاوے چٹیا سبے بگارے اے تا رام نام کہہ کے چیلیاں ہورنا نو بھی بگاڑ کے آ گئے گرو سواریو نام دی ودیا سب تو اچی ہے ستگرو نے کرپا کیتی گرو ہرگوبند صاحب جی مہاراج سچے پاتشاہ جنہ دے لئی ارداس کیتی ستکار یوگ بابا بڈھا جی نے بڑا پیارا اے قول اے بچن کیا ہے پرنسپل گنگا سنگھ نے ایک پستک لکھی بندی چھوڑ ਭਾਵਾਂ ਕਿ ਉਹਦੇ ਗ੍ਰੰਥ ਪੁਸਤਕਾਂ ਕਈ ਨੇ ਪਰ ਬੰਦੀ ਛੋੜ ਵਿੱਚ ਉਹਨੇ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਕੀਤਾ ਉਹ ਕਹਿੰਦਾ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ ਉਹ ਕਹਿਣ ਲੱਗੇ ਜਿੱਦਣ ਨਾਮ ਰੱਖਿਆ ਗੁਰੂ ਕੀ ਵਡਾਲੀ ਤੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਤੇ ਬਾਬਾ ਬੁੱਢਾ ਜੀ ਨੇ ਨਾਮ ਰੱਖਿਆ ਸੀ ਹਰਗੋਬਿੰਦ ਤੇ ਜਿੱਦਣ ਨਾਮ ਰੱਖਣ ਤੋਂ ਬਾਅਦ ਬਾਬਾ ਬੁੱਢਾ ਜੀ ਬੀੜ ਸਾਹਿਬ ਚਲੇ ਗਏ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਮਹਾਂਦੇਵ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾਤਾ ਨੇ ਉਹਨਾਂ ਨੂੰ ਪੁੱਛਿਆ ਸੀ ਵੀਰਨਾ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਬਾਲਕ ਹਰਗੋਬਿੰਦ ਨੂੰ ਕੁਝ ਵਿਦਿਆ ਦਿਵਾਉਣੀ ਚਾਹੀਦੀ ਏ ਕਿਹਦੇ ਕੋਲ ਇਹਨਾਂ ਨੂੰ ਪੜ੍ਹਨੇ ਪਾਈਏ ਜਿੱਥੇ ਇਹਨਾਂ ਨੂੰ ਕੁਝ ਸਮਝ ਪੈ ਜਾਏ ਕੁਝ ਪੜ੍ਹ ਲੈਣ ਤੇ ਬਾਬਾ ਮਹਾਂਦੇਵ ਨੇ ਕਿਹਾ ਸੀ ਗੁਰੂ ਅਰਜਨ ਸਾਹਿਬ ਜੇ ਤੁਸੀਂ ਕੁਝ ਪੜ੍ਹਾਉਣਾ ਚਾਹੁੰਦੇ ਹੋ ਇੱਕ ਕਿਰਪਾ ਕਰੋ ਮੇਰੀ ਮੰਨੋ ਤਾਂ ਜਿਨ੍ਹੇ ਇਹਦੇ ਲਈ ਅਰਦਾਸ ਕੀਤੀ ਬਾਬੇ ਨੇ ਜਿਨ੍ਹਾਂ ਨੇ ਨਾਮ ਰੱਖਿਆ ਬਾਬੇ ਨੇ ਇਹਦਾ ਉਸ ਬਾਬੇ ਬੁੱਢੇ ਨੂੰ ਉਸਤਾਦ ਮੁਕਰਰ ਕਰ ਦਿਓ ਤਾਂ ਜੋ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਉਣਾ ਆਰੰਭ ਕਰਦੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਸੰਗਤ ਭਰੀ ਏ ਬਾਲਕ ਹਰਗੋਬਿੰਦ ਜੀ ਕੋਲ ਬੈਠੇ ਨੇ ਤੇ ਉਸ ਵਕਤ ਬਾਬਾ ਬੁੱਢਾ ਜੀ ਨੇ ਨਮਸਕਾਰ ਕੀਤੀ ਨਿਮਰਤਾ ਦੇ ਨਾਲ ਤੇ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ ਦਾਤਾ ਜੀ ਆਪ ਜੀ ਨੇ ਚਾਕਰ ਨੂੰ ਯਾਦ ਕੀਤਾ ਮੇਰੇ ਲਈ ਹੁਕਮ ਕੀ ਏ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦੇ ਬਖਸ਼ਿਆ ਐ ਬਾਬਾ ਬੁੱਢਾ ਦੇਖ ਤੇਰੀ ਕਿਰਪਾ ਨਾਲ ਤੇਰੀ ਅਰਦਾਸ ਨਾਲ ਸਾਡੇ ਗ੍ਰਹਿ ਵਿਖੇ ਪਰਮੇਸ਼ਵਰ ਨੇ ਪੁੱਤਰ ਦੀ ਦਾਤ ਦਿੱਤੀ ਪਰਤ ਕੇ ਨਾਮ ਹੀ ਤੁਸੀਂ ਰੱਖਿਆ ਤੇ ਅੱਜ ਕਿਰਪਾ ਇੱਕ ਹੋਰ ਕਰੋ ਅੱਜ ਤੋਂ ਬਾਅਦ ਹਰਗੋਬਿੰਦ ਨੂੰ ਪੜ੍ਹਾਉਣਾ ਵੀ ਤੁਸੀਂ ਏ ਕਹਿਣ ਲੱਗੇ ਉਸ ਬਜ਼ੁਰਗ ਬਾਬੇ ਦੇ ਹੱਥ ਜੁੜ ਗਏ ਕਹਿਣ ਲੱਗਾ ਮੇਰੇ ਸਤਿਗੁਰੂ मैं ता पेंडू जट बंदा वा, हल वाहने मैं जानना वा, खेतां नू पानी लाना मैनू पता है, बीज बीजने हाड़ी सोनी दी फसल वक्त सिर बीज लैनी वढ़ लैनी ए मैं जानना वा, दाता मझां ढोर डंगर मैं सांभ सकना, तेरी खेती नू सांभांगा, मैं ता अनपढ़ जिहा बंदा वा, मैनू कोई समझ नहीं। जे हर गोबिंद नू पढ़ाना चाहते हो कोई सियाणा उस्ताद मुकर्र करो, कोई पढ़िया लिखिया विद्वान लभो, मेरे वर्गा जट बूट बंदा जिन्नू वाई तो बिना कुछ आउंदा ही नहीं, सतगुरु मैं की पढ़ा सकना वा। पर चेते रखना अंदर दी विद्या दी किन्नी कीमत है, जदों क्या सतगुरु मैनू कुछ नहीं आउंदा, ते गुरु अर्जन साहब ने भरी संगत विच कहा, कहन लगे बाबा बुढ़ा जी मन्या के तैनू कुछ नहीं आउंदा, बस तू मेरे पुत्र हर गोबिंद नू ओ पढ़ाई करा दे जेड़े गुणा करके गुरु नानक ने तैनू बाल उम्र विच गलवकड़ी विच लै के क्या सी, पुत्र है ता बच्चा पर गल्लां बुढ़िया वालियां करने, जेड़ी कृपा बाल उम्र विच गुरु नानक ने तेरे ते कर दिती, तेरे गुण वेख के ओ जे गुण तू मेरे पुत्र नू भी सिखा दे, ओही विद्या सिखा दे। साध संगत बाबे बुढ़े ने विद्या दिती मेरे गुरु हर गोबिंद साहब ने, सब कहिंदे ने सिख विद्वान होवे पढ़िया होवे पर कल्ला याद रखना इलम ही ना होवे, नाल अमल भी चाहिदा। बाणी विच बड़े प्यारे बचन आए ने, मेरे गुरुदेव दी बाणी जदों असीं पढ़ने आसा दीवार हजूर पौड़ी विच इक बचन करदे ने, कहिंदे ने जिहड़ा पढ़िया लिखिया बंदा गलती करदा है जो समझे कि मेरी गलती दे बदले किसे अनपढ़ नूं मार पैगी, मैं पढ़िया लिखिया वा मैनू तां किसे पुछना नहीं, ते मेरे गुरु नानक बाबा जी कहिंदे ने पढ़िया होवे गुनहगार तां उन्नी साध ना मारी है। याद रखी जे पढ़िया लिखिया गलती करदा ते रब दी कचहरी विच ओ भी तलबिया जाएगा, एदा मतलब ए नहीं कि केवल अनपढ़ा नूं पुछिया जांदा है, जे पढ़िया कोई भुल करदा ते पुछिया ओनू भी जाएगा। पढ़िया होवे गुनहगार तां उन्नी साध ना मारी है, जे हा घल है घलना ते वेहो नौ पचारी है, ऐसी कला ना खेडिए जित दर गए गया हारिए, पढ़िया अते उमिया विचार अगे विचारिए, प्यारे जड़े पढ़े ते लिखे ने भावे अनपढ़ ने अगे विचार होवेगी इस बंदे ने अपने अंदर धर्म नू किन्ना कु कमाया होए। सतगुरु कहिंदे ने जे तू विद्वान हुण आम तौर ते असीं विद्वान देखने आ ना, गुरु कृपा करे सानू गुरमत दी दात बख्श दे, प्यारियो विद्वता दी मंजिल बड़ी उच्ची जे, जे गुरु कृपा करे तां असीं पढ़ने आ भाई नंद लाल नू, ते कई वारी सोचीदा भाई नंद लाल जी वर्गा विद्वान कौन होवेगा। एक विद्वान ने बड़े सोहणे शब्द कहे ने, उह कहिंदे ने असीं जाप साहिब पढ़ने आ ते जितनी कमाल गुरु गोबिंद सिंह जी ने जाप साहिब विच रब दे नाम उचारण करन दी कीती जिवें उन्हां ने रब दे कई नावां नाल संबोधन कीता, ते उसे तरह भाई नंद लाल जी ने गुरु गोबिंद सिंह जी दी सिफत करन विच कमाल कर दिती। पर जिदन भाई नंद लाल दिल्ली तो आउंदा औरंगजेब दी कचहरी विच उहदे दरबार विच सब तो वड्डा विद्वान है, ते जदों गुरु कलगी वाले दे चरणां विच आउंदा है ते इन्ना विद्वान बंदा मत्था टेकदा है ते मेरे कलगी वाले दे सिखां दे जीवन नूं तकदा है, ते हजूर पुकार के कहिंदे ने नंद लाल जे अंदर दी कृपा लैणी आ विद्वता होनी कुछ होर गल है, जिन्ने गुरु की संगत दे भांडे धोवेगा उन्ना तेरा अंदर ज्यादा निर्मल होवेगा। होवे विद्वान ते सेवा इहनूं लंगर भी दित्ती, होवे फारसी अरबी दा महान पंडित ते कह दिता कि नंद लाल तेरा काम तेनूं लंगर दिता, तू गुरु के लंगर दियां लकड़ां धोणियां ने, गुरु के लंगर विच आटा गुन्ना है, गुरु के लंगर दियां बेगां साफ करनियां ने, ते जिदन कीती सेवा ते नंद लाल दे लंगर विच मेरा गुरु गया सब तो यादी कृपा मिली, ते पुछया नंद लाल कुछ मंग, ते जिंदगी नामा अंदर भाई नंद लाल कहिंदे ने गुरु गोबिंद सिंह लोक मैनू पंडित विद्वान कहिंदे सन, तेरे घर विच आया ते समझ पै गई है विद्वता कुछ होर चीज है ते रूहानियत दा आनंद कुछ होर चीज है। जे तू तुठ है ई दिले बरियान मारा शौक बख्श, मेरा दिल पुज चुका है सर चुका है कई जन्मां दा तपिया है, जे तू मेरे ते कुछ कृपा कर लगे ते नंद लाल नू बंदगी दा शौक बख्श दे। लोक मैनू पंडित कहिंदे ने पर मैनू बंदगी नहीं करनी आउंदी। कहन लगे ई दिले बरियान मारा शौक बख्श। कहन लगे कृपा कर साहब जी दर गुले में तू मेरे गले दे अंदर बंदगी रा तौक बख्श। जिवें कुत्ते दे गले विच कोई पटा पा देंदा है, नंद लाल दे गले विच मेरे दातिया अपनी बंदगी दा पटा पा दे, क्योंकि बंदगी दे बराबर कोई नहीं। ई दिले बैरान मारा शौक बख्श, दर गुले में बंदगी रा तौक बख्श। ते नंद कहे नंद लाल जी कहिंदे ने घर बजुर्गी बायदत घर बजुर्गी बायदत कुन बंदगी। जे तू कुछ पाना चाहे ते वाहगुरु जी दी बंदगी कर। कहन लगे जे ना बंदगी कीती घर बजुर्गी बायदत कुन बंदगी, वरना आखर मेकशी शर्मिंदगी। कहन लगे बंदगी कर नहीं तां रब दी दरगाह विच शर्मिंदा होके जाने। मेरे कहन तो मुराद विद्वान नंद लाल भी बड़ा, पर साहब कहन लगे ओ विद्वान तू अखरां दी हेर फेर विच मत पाओ। अज असी देखने आ प्यारियो किते ओ गुरमुख विद्वान पैदा होण। भाई हीरा सिंह रागी दा नां सुनिया होणा बड़िया ने, एहो जिहा गुरमुख विद्वान एहो जिहा सियाणा। कमाल दी गल जदों कीर्तन करना सवेरे 3 बजे तो लैके ते 9 बजे तक दिन चढ़े तक कीर्तन करना, 6-6 घंटे कीर्तन करना। ते आरिया समाजी कहिंदे हुंदे सन हीरा सिंह दा कीर्तन सुनायो कथा ना सुनियो, जिहड़ा ओहदी कथा सुनदा ओहनू सिख बनन वास्ते मजबूर होना पै जांदा। इहदा मतलब ओहदी इन्नी कु किरपा इन्नी कु रहमत ओहदे ते। ते जदों किते रात नू बहना चेते रखना, विद्या कई वारी शोहरत वास्ते भी लई जांदी है। वाह वाह लोग कहण भी बड़ा वड्डा बंदा बड़ा विद्वान है। नहीं प्यारियो प्रीतम नू रिझाण तो बिना सब कुछ निफल जे। रात नू बहना शमशान घाट विच रात नू बैठे होना, लोकां ने घरां विच सौना ते हीरा सिंह ने वाजा पकड़ के कब्रस्तान ते बैठा होना ते गाउणा सजणो तुसी तां छड के चले गयो ना ते मैं भी तुहाडे पिछे आ रहा, पर जे तुसी प्रीतम तक पहुंच चुके हो ते अरदास करो मैनू जाण तो पहला गुरु नानक नाम दी दात दे दे। कबरां विच सारी सारी रात गाउंदे रहना, पर अज कोई गाउंदा है? नहीं प्यारियो अज तां गाउण दी भी कीमत अदा करो तां कोई गाउंदा है? रब लई तां गुरु लई कोई करोड़ां विचों इक अद्धा गाउंदा हुंदा है। साध संगत मैं अर्ज कर रहा अज केवल तरके केवल कांटा छाटीए, इथों तक के स्टेज ते बैठे भी औगुण बोली जांगे, क्यों नहीं आपां गुरु दी गुरमत दी गल करदे। इक बड़ी प्यारी घटना विद्वान ने कही, आ मौलाना रूम दा नाम बड़िया सुनिया होना, पढ़िया लिखिया नूं पता है इहदा नाम मौलाना रूम सी। किन्ने इन्ना तकड़ा विद्वान सी, हारी सारी बंदे नूं विद्या नहीं सी देंदा हुंदा। इहदे कोल तां खलोंदा वी उह हुंदा सी जिहड़ा बहुत सियाणा सूझवान सी। इक दिन इह अपने विद्यार्थियां नूं कुझ पढ़ा रिहा सी, ग्रंथ खोले ते किन्ने इक फकीर आया जिहड़ा पैरां तों नंगा सी, पाटे दे उहदे कपड़े सन, मैले बस्तर ते मौलाना रूम दे कोल आ के खलो गया ते किताबां इह विद्यार्थियां नूं पढ़ांदा पिया सी। ते उस फकीर ने ना इह सच्ची घटना सिर्फ इन्नी कु गल कही, कहन लगा मौलाना आ इन्ना कुछ तू की खोल के बैठा। ते मौलाना रूम ने देखिया नंगे पैर पाटे कपड़े ने, असीं तां संत भगत दी वी परिभाषा उहदे कपड़िया तों बनाने आ, पर गुरु ग्रंथ साहिब जी ने नहीं जे मन्निया। असीं तां कहिंदे आ कपड़े लिशके पुशके पाए होण, पग पहुंच भी बन्नी होवे, भीड़ा पजामा पाया होवे, असीं कहांगे महान गदयानी महान विद्वान महान संत। नहीं प्यारियो गुरु ग्रंथ साहिब कहिंदे साबर अंदर साबरी, तन एवें जलेण खोण नजीक खुदाए दे भेत ना किसे देण। उथे कपड़े नी जिन पट अंदर बाहर गुदड़, ते भले संसार तिन्नेहो लगा रब सेती देखना विचार। रंग हसै रंग रोवै, ओ प्रीतम दी याद विच हसदे ने, ते जदों किते तोट पैंदी है फिर एकांत विच बैठ के प्रीतम दी याद विच रोंदे। रंग हसै रंग रोवै चुप भी कर जाहे, परवाह नाही किसे केरी बाज सच्चे ना ना डर ते खसम, वैगुरु तो बिना उन्हां नूं किसे दी परवाह नहीं। उस फकीर ने पुछया मौलाना रोम ए की? उन्हें वेख्या भी पाटे कपड़िया वाला भिखारी, कह लगा बाबा अगा वग जा, ए ओ कुछ जिदे बारे तेनू कुछ पता नहीं, तू की लेना, क्योंकि इलम दा हंकार सी मेरे नाल वड्डा विद्वान कोई नहीं। ते ओ फकीर कोई होर नहीं सी, ओ सी शमश तबरेज जिदी खल लाई गई सी। शमश तबरेज नू जदों क्या जा बाबा अगा वग जा,
तू की लेना यह जोक जाए तेन ए बारे कोई पता नहीं। ते शमश तबरेज ने किन्ने सिर्फ अखा भर के देखिया ते रवायते मलाना रूम दियां अखा विच अखा पाईया उदा अंदर घबर गया डर गया अंदर डर गया कंबल लगा। ते जदे मलाना रूम दे ग्रंथा वल नजर भर के देखी ते ग्रंथा नू अग लग गई। जदो अग लगी मलाना रूम भज के चरना ते डिग पिया शमश तबरेज दे कहन लगा बाबा ए की। ते अगो मलाना रूम कहिंदा ए ओ कुछ जिदे बारे तेनू कुछ नहीं पता। याद रखी मैं तेन पुछया सी ए की तू क्या ए जो कुछ है तेनू की पता। ते प्यारिया जो कुछ मैं हुण कीता इहदे बारे तेनू कुछ नहीं पता। उस तो बाद बंदगी भी जुड़िया बंदगी भी जुड़ के प्रीतम नू रजाया। खैर मैं अर्ज कर रहा मेरे गुरदेव कहिंदे ने पढ़ दी सारी दुनिया पर विद्वाना जे तू पढ़न तुरिया ना किसे नू कहण तो पहला अपने गिरवान विच झाती मारी मैं किथे खलोता होया। ताई तां बाबे फरीद ने कहा सी फरीदा जे तू अकल लतीफ काले लिख ना लेख जे तू बरीक अकल वाला है ना एदा मतलब ए नहीं तू कलम चुक के लोकां दे औगण बोली जा। जे तू अकल लतीफ काले लिख ना लेख आप नेड़े गिरवान मैं सिर नीवा कर देख अपनी बुकल विच झाती मार मैं किथे खलोता होया। सूफी संत ने ताई कहा सी कह लगे पढ़ हाफज हिफज कुरान करें। ऐ प्यारिया हाफज कहिंदे ने जिन्हें कुरान याद कीती फटाफट बोली है जेड़ा ते हिफज दा अर्थ हुंदा याद करना। कहन लगे पढ़ हाफज हिफज कुरान करें पढ़ पढ़ के साफ जबान करें। तू पढ़ना भी बड़ी जल्दी है ऐ बड़ा फटाफट बोली जाने पर नाल कहिंदे ने प्यारिया एक गल याद रखी कुरान भी जबान जबानी चेते कर लीए पर आ जेड़ा मन है ना ए मन फिरदा ज्यों हलकारा है एक एक अल्प पढ़ो छुटकारा है। मन तां फिर भी दसी पासी दौड़दा है ओ भलिया इनियां कुराना कतेबां नूं पढ़न दी बजाय केवल एक ओंकार दा जाप दृढ़ कर लै। मेरे साहब सच्चे पिता जी कहिंदे ने प्यारे कहंत वेदा साहब जी कहन लगे अज दे पावन पवित्र शलोक दे अंदर कहंत वेदा ए दरसे वेदा नूं बयान पै करदे ने। बड़े विद्वान पंडित ने जेड़े वेदा दियां गल्लां करदे ने गुणंत गुणिया गुणिया दा अर्थ है गुणी लोक गुणंत दा अर्थ है विचार करदे ने। कोई वेद पढ़दा कह रहा है कोई ओदे कहे होए दी विचार पिया करदा ते साहब जी कहन लगे सुणंत बाला सुणंत दा अर्थ है सुणदे ने बाला दा अर्थ है बालके। याद रखना बाला दा अर्थ बाणी विच भी आया सिद्ध गोष्ठ विच भी शब्द बाला आया गुरु नानक साहब जी नूं बाले शब्द नाल बालके नाल संबोधन कीता सिद्धा ने। भाई गुरदास ने भी कहा कहन लगे सिद्धी मने बिचारिया दर्शन किवें ए लेवै बाला उसे भी बाला दर्थ बालक है। साहब कहिंदे ने कहंत वेदा गुणंत गुणिया वेद कोई कह रहा है कोई गुणवान ओदी विचार करदा सुणंत बाला ते कई छोटे छोटे बालकियां चेलियां नूं कोल बढ़ा के पढ़ांदा पिया उन्हां नूं सिखांदा पिया। साहब जी कहन लगे एथी बस नहीं बहु विध प्रकारा कई तरीकियां नाल वख्यान करदे ने पर साहब कहन लगे भलियो दृढ़ंत सुविद्या एते शब्द पहला विद्या तो अगे सच्चे नू अंकड़े सुविद्या सुविद्या सुदर ते श्रेष्ठ। कहन लगे भावे जिन्ने मर्जी वेद पढ़ी जाए वेद विचारी जाए विद्यार्थियों नू पढ़ाई जाए दृढ़ंत सुविद्या हर हर कृपाला जे गुरु की कृपा नाल तू वैगुरु जपन लगते हैं सब तो श्रेष्ठ विद्या ए ये कि तेरा अंदर नाम नाल जुड़ जाए। दृढ़ंत सुविद्या हर हर कृपाला ते जे नहीं ते प्यारिया फिर चेते रखी साहब बाणी विच कहिंदे ने क्या पढ़ी है क्या गुनिया है क्या वेद पुराना सुनिया है पढ़े सुने क्या होई जो सहज न मिलियो सोई। जे नहीं ते फिर गुरु ग्रंथ साहब पिता जी कहिंदे ने चार पुकार है ना तू मन है खट पी एका बात बखाने दस अष्टी मिल एको कहया तांपी जोगी भेद ना लिया। चार पुकार है चार वेद कहिंदे ने ना तू मन है खट पी एका बात बखाने छे शास्त्र भी रब की गल करदे ने पर नहीं सुनी। ते साहब जी कहन लगे दस अष्टी दस ते अठ अठारह पुराण भी कहिंदे ने दस अष्टी मिल एको कहया तांपी जोगी भेद ना लिया। केड़ी विद्या जे तू पढ़ी जाने ते गुरु साहब तां कहिंदे ने सिमरत वेद पुराण पुकार न कोठियां नाम बिना सब कूड़ गाली खोठियां। कहन लगे नाम तो बिना सब कुछ व्यर्थ है ते जे पढ़दा रहे ते कुछ कमाया नहीं ते फिर मेरा बाबा कहिंदा पंडिया
कवन कुमा तुम लागे, बुढ़ो गे परवार सकल सियो राम ना जपो अपागे, वेद पुराण पढ़े का क्या गुण खर चंदन जस पारा, राम नाम की गत नहीं जानी कैसे उतर सपारा। पढ़ता लिया पर गुरुदेव ने उदाहरण बड़ी सोनी ली, कहन लगे वेद पुराण पढ़े का क्या गुण खर चंदन जस पारा, खर दर से गदा। हुण एक गदे उत्ते जे किते आपा दो क्वंटल चंदन ला दईए ते कहीए भी गदया बल्ले तू बड़िया भागा वाले अज तेरे ते इना कीमती चंदन लगा है, ते गदा कहिंदा छड्डो मेरे वालों चंदन ला के मिट्टी उत्ते ला दियो, मेरे वास्ते दा भार है, मैं इहदी सुगंधी तो की लैणा। साहब कहिंदे जे कमांदा नहीं तां फिर इस तरह पढ़िया लिखे जिवें मान लो गदे दे उपर किसे ने चंदन लद्या हो, चंदन विच महकता है। श्रीमान भाई साहब भाई वीर सिंह जी जिन्हां दी लेखनी जगियासु नूं जीवन बख्श दी है, जी दान देंदी है गुरमुख विद्वान संत कवि, उन्होंने चार पंक्तियां कही हैं। ओ कहिंदे ने प्यारिया पहली गल ए अंदर दा पोल किसे कोल खोली ना, जे तेनू गुरु ने अंदरों रंग दिता है ना, ते जेड़े पढ़े लिखे गूढ़ ज्ञानी ने ना उन्हां कोल नाम दी बात ना करी। पुछया क्यों, कह लगे जदों तू नाम दी गल करेगा दलीलां दे दे के तेरे अंदर नूं तोड़ दे। ते पुछया भाई वीर सिंह ओ आनंद की हो जाए, भाई वीर सिंह कहिंदे ने बंदा अपनी दिमागी अपनी अकल नाल अपनी बुद्धि नाल जिथों तक जांदा है ना ते नाम दी गल अकल तो अगे जाके हुंदी, अकल तक सीमित नहीं। भाई वीर सिंह लिखदे ने जिन्हां उचियाईयां उत्ते बुद्धि खंभ साध ढक्की जिथे अकल नहीं पहुंचदी, मल्लो मल्ली दिल उत्थे मारदा उड़ारियां, प्याले अनडिठ नाल बुल लग जाण उत्थे, रस ते सरूर आवे झूमा आउण प्यारियां, उत्थे प्याले दिसदे नहीं पर गुरमुखां दे बुल जिहड़े ने प्यालियां दे नाल लगे हुंदे। रस ते सरूर आवे झूमा आउण प्यारियां, ज्ञानी सानू होड़दा है, कहन लगे जिन्हें चार अखर पढ़े ओ सानू रोकदा है, ते कहिंदा ज्ञानी सानू होड़दा है ते वहमी ढोला आखदा है, मारे गए ने ओ जिन्हां लाईयां बुद्धों पार तारियां, ते जपण वाला आत्म रसिया कहिंदा बैठ वे ज्ञानी बुद्धि मंडले दी कैद विच बलबले दे देश मेरियां लग गईयां यारियां, तू बह जा इत्थे मेरा तां प्रीतम दे चरणां नाल ने लागे। तां ही तां प्रहलाद कहिंदा है मोको कहां पढ़ावस आल जाल, मेरी पट्टियां लिख दियो श्री गोपाल, मेरे हिरदे दी पट्टी ते नाम लिख दियो। साहब कहिंदे ने कहंत बेदा गुणंत दुनिया, जेड़े गुणी ने ओ जेड़े ने कह रहे ने सुन रहे ने, सुनंत बाला बहुविध कृपाला दृढ़ंत सो विद्या हर हर कृपाला। फिर कहिंदे ने की मंगया कर जे तेनू चार अखर आ गए ने, नाम दान जाचंत नानक, नाम दी दात मंगया कर जचंत दर्त ना मंगना, किदे तो मंगना किसे आदमी तो। खिमा करियो मैं एक गल जेड़ी कहन लगा थोड़ा जा ध्यान दे, आज असी कहने मैं फलाने बाबे तो नाम दान लिया। प्यारियो नाम दा दाता केवल गुरु जी, संत नाम जपा सकदा है, गुरसिख नाम जपण दी प्रेरणा दे सकदा है, पर नाम दा दाता गुरसिखी अंदर केवल गुरु ग्रंथ साहिब दी हजूरी विच पांजी जे। जे कहिए भी नाम किसे महापुरुष तो लिया ते मेरा बाबा गुरु ग्रंथ साहिब कहिंदा कबीर सेवा को दोए भले, एक संत एक राम, राम जो दाता मुक्त को संत जपावै, नाम ओ जपांदा है, नाम दा दाता मेरा गुरु वे, किदे तो मंगना नाम। गुरु अर्जन साहिब कहन लगे नाम दान जा चंत नानक मंगया कर, दैन हार गुर गोपाला, देन वाला गोपाल गुरु वे वह गुरु वे, ते एदे दर तो नाम मंग के क्या कर मेरे सतगुरु, हम भीख पे खारी तेरे, तू निज पत है दाता हो दयाल, नाम देव मंगत जन को सदा रहूं रंग राता, बेनती करया कर करता तू मेरा जजमान, एक दखना हो तह पै मांगू देओ अपना नाम, क्या कर तेरी पने खुदाए तू बख्शंदगी, शेख फरीदा खैर दीजै बंदगी, बेनती करया कर मेरे सतगुरु कृपा करके नाम दी दात दे दे। प्यारियो जिन्हां नूं नाम मिल गया ओही ज्ञानी ओही ध्यानी ओही विद्वान ओही पंडित, जे नाम नहीं तां फिर नाम तो बिना सब कुछ थोथा है, भावें जितना मर्जी कोई स्याणा वेदां दा ज्ञाता होवे कितना विचारवान होवे, नाम तो बिना जीवन बिल्कुल अजाई है। तां ही तां हजूर गुरु अमरदास रोज कहिंदे ने साची लिवै बिन दे निमाणी लिवै बाजू क्या करे विचारिया, लिव जुड़ जाए मुबारक है। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।